ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਲੜੀ ਵਾਰ ਕਥਾ ਚੱਲ ਰਹੀ ਹੈ। ਗੁਰੂ ਘਰ ਦੇ ਮਹਾਨ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਪ੍ਰਸੰਗ ਚੱਲ ਰਹੇ ਨੇ। ਭਾਈ ਸਾਹਿਬ ਜੀ ਨੇ ਪੰਕਤੀ ਉਚਾਰੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਉਹਦੇ ਬਾਬਤ ਗੁਰਦੇਵ ਛੇਵੇਂ ਪਾਤਸ਼ਾਹ ਜੀ ਨੇ ਕਸਵੱਟੀ ਲਾਈ ਹੈ। ਕਾਬਲ ਤੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਮਾਇਆ ਵਰਤਾਈ ਸਤਿਗੁਰੂ ਜੀ ਨੇ। ਰੁਪਈਏ ਜਿਹੜੇ ਸਨ ਉਹ ਠੀਕਰੀਆਂ ਨਜ਼ਰ ਆਈਆਂ ਔਰ ਤੰਬੂ ਪਾੜ ਕੇ ਉੱਥੋਂ ਪਿਛਲੇ ਪਾਸਿਓਂ ਨਿਕਲ ਕੇ ਗੁਰੂ ਸਾਹਿਬ ਕੋਲ ਵੀ ਨਹੀਂ ਆਏ ਅਤੇ ਕਾਂਸ਼ੀ ਬਨਾਰਸ ਚਲੇ ਗਏ। ਬਨਾਰਸ ਵਿੱਚ ਸਿੱਖਾਂ ਨੂੰ ਪਤਾ ਲੱਗਾ ਕਿ ਭਾਈ ਗੁਰਦਾਸ ਸਾਹਿਬ ਹਨ, ਉਹਨਾਂ ਨੇ ਬੜੀ ਸੇਵਾ ਟਹਿਲ ਕੀਤੀ। ਬਨਾਰਸ ਦਾ ਕਾਂਸ਼ੀ ਦਾ ਜਿਹੜਾ ਰਾਜਾ ਸੀ ਉਹ ਵੀ ਗੁਰੂ ਘਰ ਦਾ ਸੇਵਕ ਸ਼ਰਧਾਲੂ ਭਾਈ ਗੁਰਦਾਸ ਸਾਹਿਬ ਦਾ ਸ਼ਾਗਿਰਦ ਬਣ ਗਿਆ। ਬੇਅੰਤ ਲੋਕਾਂ ਨੇ ਜੋ ਉੱਥੇ ਆਉਂਦੇ ਜਾਂਦੇ ਗੁਰਸਿੱਖੀ ਧਾਰਨ ਕਰ ਗਏ। ਭਾਈ ਸਾਹਿਬ ਜੀ ਦਾ ਪ੍ਰਤਾਪ ਉਜਾਗਰ ਹੋਇਆ ਵੇਖ ਕੇ ਬਹੁਤ ਸਾਰੇ ਸੰਨਿਆਸੀ ਬ੍ਰਾਹਮਣ ਪੰਡਿਤ ਲੋਕ ਯੋਗੀਸ਼ਵਰ ਲੋਕ ਚੱਲ ਕੇ ਭਾਈ ਗੁਰਦਾਸ ਸਾਹਿਬ ਦੇ ਦਰਸ਼ਨਾਂ ਨੂੰ ਆਏ ਨੇ ਅਤੇ ਚਰਚਾ ਕਰ ਰਹੇ ਨੇ। ਭਾਈ ਸਾਹਿਬ ਜੀ ਨੂੰ ਕਹਿਣ ਲੱਗੇ, ਜੀ ਇਹ ਸ਼ਿਵ ਜੀ ਦੀ ਨਗਰੀ ਹੈ, ਇੱਥੇ ਤੁਸੀਂ ਆਏ ਹੋ, ਪਿੱਛੇ ਜੋ ਵੀ ਤੁਹਾਡੇ ਗੁਰੂ ਸੀ ਉਹਨਾਂ ਨੂੰ ਛੱਡ ਕੇ ਇੱਥੇ ਸ਼ਿਵ ਸ਼ਿਵ ਕਰੋ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਆਪਣੇ ਗੁਰੂ ਦਾ ਆਸਰਾ ਅਸੀਂ ਕਿਵੇਂ ਛੱਡ ਦੇਈਏ। ਉਦਾਹਰਣਾਂ ਦਿੱਤੀਆਂ ਕਿ ਜਿਵੇਂ ਇੱਕ ਬਛੜਾ ਆਪਣੀ ਮਾਤਾ ਗਊ ਦੇ ਥਣ ਛੱਡ ਕੇ ਦੂਸਰੀ ਗਾਂ ਦੇ ਥਣਾਂ ਨੂੰ ਮੂੰਹ ਲਾਵੇ ਅਤੇ ਉਹ ਲੱਤ ਮਾਰਦੀ ਹੈ, ਜਿਵੇਂ ਕੋਈ ਪਤਵਰਤਾ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਪਰਾਏ ਮਰਦ ਨਾਲ ਸੰਗ ਕਰੇ ਅਤੇ ਉਹਦਾ ਲੋਕ ਪਰਲੋਕ ਭ੍ਰਸ਼ਟ ਹੋ ਜਾਂਦਾ ਅਤੇ ਨਰਕਗਾਮੀ ਹੁੰਦੀ ਹੈ। ਇਸੇ ਤਰ੍ਹਾਂ ਜੇ ਕੋਈ ਸਿੱਖ ਆਪਣੇ ਗੁਰੂ ਦਾ ਆਸਰਾ ਛੱਡ ਕੇ ਆਨ ਦੇਵੀ ਦੇਵਤੇ ਦੀ ਸ਼ਰਨ ਜਾਏਗਾ ਤਾਂ ਉਹਦੀ ਮੁਕਤੀ ਨਹੀਂ ਹੋਣੀ, ਅਸੀਂ ਆਪਣੇ ਸਤਿਗੁਰਾਂ ਦਾ ਆਸਰਾ ਨਹੀਂ ਛੱਡਣਾ। ਇਹ ਬਚਨ ਸੁਣ ਕੇ ਉਹ ਜਿੰਨੇ ਬ੍ਰਾਹਮਣ ਲੋਕ ਬੈਠੇ ਸੀ ਸਭ ਦਾ ਹੰਕਾਰ ਦੂਰ ਹੋ ਗਿਆ, ਮਾਣ ਦੂਰ ਹੋ ਗਿਆ। ਫਿਰ ਉਹ ਸਵਾਲ ਕਰ ਰਹੇ ਨੇ, ਕਥਾ ਕੁਝ ਡੂੰਘਾਈ ਵਾਲੀ ਹੈ, ਯਤਨ ਕਰਾਂਗੇ ਸਤਿਗੁਰੂ ਜੀ ਸਾਨੂੰ ਸਦਬੁੱਧੀ ਦੇਣ ਸਮਝਣ ਵਾਸਤੇ। ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾਂ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਵਾਹੇ ਗੁਰੂ ਸਾਹਿਬ। ਦੋਹਰਾ ਇਤਿਆਦਿਕ ਉੱਤਰ ਦੀਏ, ਦਿਜਨ ਮਾਨ ਕਰ ਭੰਗ।
ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਨੂੰ ਜਵਾਬ ਦਿੱਤਾ ਨਾ ਕਿ ਸਿੱਖ ਆਪਣੇ ਗੁਰੂ ਦਾ ਆਸਰਾ ਨਹੀਂ ਛੱਡ ਕੇ ਕਿਸੇ ਦੂਜੇ ਥਾਂ ਜਾਂਦਾ, ਕਿਸੇ ਆਨ ਦੇਵੀ ਦੇਵਤੇ ਦੀ ਸ਼ਰਨ ਨਹੀਂ ਜਾਂਦਾ, ਇਹ ਬਚਨ ਜਦੋਂ ਭਾਈ ਸਾਹਿਬ ਜੀ ਨੇ ਉਚਾਰਨ ਕੀਤੇ, ਹੋਰ ਵੀ ਕੁਝ ਸ਼ਬਦ ਭਾਈ ਗੁਰਦਾਸ ਸਾਹਿਬ ਜੀ ਦੇ ਇਸੇ ਸੰਦਰਭ ਦੇ ਵਿੱਚ ਆਉਂਦੇ ਆ ਉਹਨਾਂ ਦੀ ਬਾਣੀ 'ਚ, ਕਿ ਜਿਵੇਂ ਉਹ ਕਹਿੰਦੇ ਆਮ ਕੀ ਸਦਰ ਕੱਤ ਪਾਈਐ ਇਮਲੀ ਵਿਖੈ, ਪਿਤਾ ਕੋ ਪਿਆਰ ਕੈਸੇ ਪਾਰੋਸੀ ਸੇ ਪਾਈਐ। ਉਹ ਕਹਿੰਦੇ ਅੰਬ ਵਰਗੀ ਮਿਠਾਸ ਇਮਲੀ 'ਚ ਨਹੀਂ ਮਿਲਦੀ, ਪਿਓ ਜਿੰਨਾ ਪਿਆਰ ਦੇ ਸਕਦਾ ਆਪਣੇ ਪੁੱਤ ਨੂੰ ਉਹ ਗੁਆਂਢੀ ਨਹੀਂ ਦੇ ਸਕਦਾ, ਸਮੁੰਦਰ ਜਿੰਨੀ ਗਹਿਰਾਈ ਉਹ ਛੱਪੜ 'ਚੋਂ ਨਹੀਂ ਮਿਲ ਸਕਦੀ, ਇਸੇ ਤਰ੍ਹਾਂ ਗੁਰੂ ਸਾਹਿਬ ਜੈਸੀ ਦਇਆ ਕਿਸੇ ਹੋਰ ਦੇਵੀ ਦੇਵਤੇ ਕੋਲੋਂ ਨਹੀਂ ਮਿਲ ਸਕਦੀ। ਜੋ ਦਇਆ ਸਤਿਗੁਰਾਂ ਨੇ ਸਾਡੇ 'ਤੇ ਕੀਤੀ ਉਹ ਅਪਾਰ ਹੈ, ਐਸੀ ਦਇਆ ਕੋਈ ਹੋਰ ਸਾਡੇ 'ਤੇ ਨਹੀਂ ਕਰ ਸਕਦਾ। ਤੋ ਭਾਈ ਸਾਹਿਬ ਜੀ ਦੇ ਬਚਨ ਸੁਣ ਕੇ ਉਹ ਜਿੰਨੇ ਬ੍ਰਾਹਮਣ ਆਏ ਸੀ ਸਭ ਨਿਰੁੱਤਰ ਹੋ ਗਏ, ਸਭ ਦੇ ਮਨ ਦਾ ਜਿਹੜਾ ਮਾਣ ਸੀ ਉਹ ਦੂਰ ਹੋ ਗਿਆ।
ਇੱਕ ਸਤਿਗੁਰ ਕੋ ਆਸਰਾ ਨਿਸ਼ਚੈ ਕੀਨਿਆ ਭੰਗ।
ਉਹਨਾਂ ਨੇ ਜਾਣ ਲਿਆ ਕਿ ਭਾਈ ਗੁਰਦਾਸ ਜੀ ਦੇ ਅੰਦਰ ਆਪਣੇ ਗੁਰੂ ਦਾ ਪਰਪੱਕ ਨਿਸ਼ਚਾ ਹੈ, ਪੱਕਾ ਨਿਸ਼ਚਾ। ਇਹ ਗੱਲ ਉਹਨਾਂ ਸਾਰਿਆਂ ਨੇ ਸਮਝ ਲਈ, ਜਾਣ ਲਈ।
ਚੌਪਈ ਜੁਗਲ ਜੋਰ ਕਰ ਦਿਜ ਹੈ ਬਖਾਨੀ।
ਫਿਰ ਉਹ ਬ੍ਰਾਹਮਣ ਪਹਿਲਾਂ ਤਾਂ ਹੋਰ ਬਿਰਤੀ ਨਾਲ ਆਏ ਸੀ, ਹੁਣ ਜਗਿਆਸਾ ਨਾਲ ਪੁੱਛਣ ਲੱਗੇ। ਪਹਿਲਾਂ ਤਾਂ ਆ ਕੇ ਉਹਨਾਂ ਨੇ ਇੱਕ ਪ੍ਰਕਾਰ ਨਾਲ ਕਿੰਤੂ ਹੀ ਕੀਤਾ ਸੀ, ਪੁੱਛਣ ਪੁੱਛਣ 'ਚ ਫਰਕ ਹੁੰਦਾ, ਹੁਣ ਉਹ ਜਗਿਆਸਾ ਨਾਲ ਪੁੱਛਣ ਲੱਗੇ, ਹੱਥ ਜੋੜ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਦੇ ਹਨ,
ਸੰਸੈ ਏਕ ਹਰ ਹੋ ਗੁਣ ਖਾਨੀ।
ਕਹਿੰਦੇ ਹੇ ਗੁਣਾਂ ਦੀ ਖਾਨ ਭਾਈ ਗੁਰਦਾਸ ਜੀ, ਸਾਡੇ ਮਨ ਦਾ ਇੱਕ ਸੰਸਾ ਹੈ, ਉਹ ਸੰਸਾ ਆਪ ਜੀ ਕਿਰਪਾ ਕਰਕੇ ਦੂਰ ਕਰੋ।
ਸ੍ਰੀ ਗੁਰਦਾਸ ਬਿਮਲ ਮਤ ਮਾਨੀ।
ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਜੋ ਬਹੁਤ ਬਿਮਲ ਮਤ ਵਾਲੇ ਹੋ ਤੁਸੀਂ, ਤੁਹਾਡੀ ਨਿਰਮਲ ਉਜਵਲ ਬੁੱਧੀ ਹੈ, ਸ਼ੁੱਧ ਬੁੱਧੀ ਹੈ। ਖਾਲਸਾ ਜੀ, ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਨੇ ਸ਼ੁੱਧ ਬੁੱਧੀ ਵਿੱਚ ਹੀ ਆਉਂਦੀਆਂ ਨੇ, ਉਤਪੰਨ ਹੁੰਦੀਆਂ। ਭਾਈ ਸਾਹਿਬ ਜੀ ਦੀ ਬੁੱਧ ਬਿਲਕੁਲ ਨਿਰਮਲ ਤੇ ਸ਼ੁੱਧ ਹੈ। ਕਹਿਣ ਲੱਗੇ ਜੀ, ਤੁਹਾਡੀ ਨਿਰਮਲ ਵਿਵੇਕ ਬੁੱਧੀ ਹੈ, ਸ਼ੁੱਧ ਬੁੱਧੀ ਹੈ,
ਤਤਵ ਗਿਆਨ ਮੈਂ ਬੋਧ ਪਰਮਾਨੀ।
ਤੁਹਾਡੀ ਜਿਹੜੀ ਬੁੱਧੀ ਹੈ ਉਹ ਤਤਵ ਗਿਆਨ ਨੂੰ ਜਾਣਨੇ ਵਾਲੀ ਹੈ, ਤੋ ਸਾਡਾ ਬੋਧ ਤਤਵ ਗਿਆਨ ਵਾਲਾ ਮੰਨਣੇ ਯੋਗ ਹੈ।
ਦੋਹਰਾ ਗੋਵਿੰਦਾਦਿਕ ਰਾਮ ਇਤ ਬਰਨੇ ਸਿਮ੍ਰਿਤ ਪੁਰਾਨ।
ਸਾਡਾ ਸਵਾਲ ਇਹ ਹੈ ਕਿ ਸਿਮਰਤੀਆਂ ਵਿੱਚ, ਵੇਦਾਂ ਚ, ਪੁਰਾਣਾਂ ਵਿੱਚ ਜਿਹੜੇ ਨਾਮ ਪਰਮੇਸ਼ਰ ਦੇ ਵਰਣਨ ਕੀਤੇ ਗਏ ਨੇ ਉਹ ਇਸ ਤਰ੍ਹਾਂ ਨੇ, ਗੋਬਿੰਦ, ਰਾਮ, ਦਮੋਦਰ, ਇੱਦਾਂ ਦੇ ਬਹੁਤ ਸਾਰੇ ਨਾਮ ਨੇ, ਗੋਬਿੰਦ ਆਦਿਕ ਜਿਹੜੇ ਨਾਮ, ਰਾਮ ਆਦਿਕ ਨਾਮ ਜਿਹੜੇ ਨੇ ਉਹ ਪਰਮੇਸ਼ਰ ਦੇ ਸਿਮਰਤੀਆਂ ਸ਼ਾਸਤਰਾਂ ਵੇਦਾਂ ਚ ਵਰਣਨ ਕੀਤੇ ਹਨ।
ਭਿੰਨ ਨਾਮ ਤ੍ਰਿਪਤਾਨੂ ਕਿਮ ਭਾਖਿਓ ਭਗਵਾਨ।
ਕਹਿਣ ਲੱਗੇ ਭਿੰਨ ਨਾਮ ਤ੍ਰਿਪਤਾ ਤਨੋ, ਤਨੋ ਕਹਿੰਦੇ ਆ ਪੁੱਤਰ ਨੂੰ, ਤ੍ਰਿਪਤਾ ਜੀ ਦੇ ਪੁੱਤਰ ਨੇ ਵੱਖਰਾ ਹੀ ਨਾਮ ਉਚਾਰਿਆ। ਤ੍ਰਿਪਤਾ ਜੀ ਦੇ ਪੁੱਤਰ ਕੌਣ ਨੇ? ਧੰਨ ਗੁਰੂ ਨਾਨਕ ਦੇਵ ਸਾਹਿਬ। ਕਹਿੰਦੇ ਉਹਨਾਂ ਨੇ ਵੱਖਰਾ ਹੀ ਨਾਮ, ਜਿਹੜਾ ਵਾਹਿਗੁਰੂ ਨਾਮ ਹੈ ਇਹ ਤਾਂ ਕਿਸੇ ਵੇਦ ਸ਼ਾਸਤਰ ਵਿੱਚ ਵਰਣਨ ਹੀ ਨਹੀਂ ਹੋਇਆ। ਵੇਦਾਂ ਸ਼ਾਸਤਰਾਂ ਦੇ ਵਿੱਚ ਜਿਹੜੇ ਨਾਂ ਆਉਂਦੇ ਆ ਉਹ ਗੋਬਿੰਦ, ਰਾਮ, ਦਮੋਦਰ, ਮਾਧਵ, ਇਹ ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਵੈਸੇ ਨਾਮ ਵਰਤੇ ਆ, ਪਰ ਜਿਹੜਾ ਇਹ ਵਾਹਿਗੁਰੂ ਸ਼ਬਦ ਤੁਸੀਂ ਕਹਿੰਦੇ ਹੋ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਪੰਗਤੀ ਉਚਾਰੀ। ਤੋ ਇਹ ਨਾਮ ਨਵਾਂ ਹੈ, ਇਹ ਕਦੇ ਕਿਸੇ ਹੋਰ ਧਰਮ ਗ੍ਰੰਥ ਵਿੱਚ, ਕਿਸੇ ਹੋਰ ਸ਼ਾਸਤਰ ਵਿੱਚ ਇਹ ਨਾਮ ਨਹੀਂ ਸੁਣਿਆ।
ਚੌਪਈ ਵਾਹਿਗੁਰੂ ਗੋਹਯਾਰਥ ਬਖਾਨੋ।
ਇਹ ਜੇ ਨਾਮ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਤੇ ਇਹਦੇ ਵਿੱਚ ਕੋਈ ਰਮਜ ਹੋਵੇਗੀ, ਕਿਉਂਕਿ ਗੁਰੂ ਨਾਨਕ ਸਾਹਿਬ ਕਲਯੁਗ ਦੇ ਅਵਤਾਰ ਨੇ, ਇਹ ਗੱਲ ਤਾਂ ਉਹ ਪੰਡਿਤ ਵੀ ਮੰਨਦੇ ਸੀ। ਉਹਨਾਂ ਨੇ ਜੇ ਵਾਹਿਗੁਰੂ ਸ਼ਬਦ ਉਚਾਰਿਆ ਤੇ ਇਹਦੇ ਵਿੱਚ ਕੋਈ ਗੋਜ ਭੇਦ ਹੋਵੇਗਾ, ਵਾਹਿਗੁਰੂ ਸ਼ਬਦ ਵਿੱਚ ਇਹਦੇ ਕੋਈ ਗੋਜ ਅਰਥ ਹੋਣਗੇ।
ਨਿਗਮ ਆਗਮ ਕੀ ਸਾਖ ਪਰਮਾਨੋ।
ਭਾਈ ਸਾਹਿਬ ਜੀ, ਤੁਸੀਂ ਸਾਨੂੰ ਵਾਹਿਗੁਰੂ ਸ਼ਬਦ ਦੇ ਜਿਹੜੇ ਗੋਜ ਅਰਥ ਨੇ ਉਹ ਸਮਝਾਓ, ਇਹਦੇ ਗੋਜ ਅਰਥ ਕੀ ਨੇ, ਇਹਦੇ ਵਿੱਚ ਪ੍ਰਮਾਣ ਵੀ ਦਿਓ ਸਾਨੂੰ। ਉਹਨਾਂ ਅਰਥਾਂ ਨੂੰ ਦੱਸਣ ਵੇਲੇ ਸਾਨੂੰ ਵੇਦਾਂ ਦੇ ਜਾਂ ਹੋਰ ਜਿਹੜੇ ਸ਼ਾਸਤਰ ਨੇ ਉਹਨਾਂ ਦੇ ਪ੍ਰਮਾਣ ਦੇ ਕੇ, ਦਲੀਲਾਂ ਦੇ ਕੇ ਸਾਨੂੰ ਸਮਝਾਓ।
ਕਿਦੋਂ ਕਾਲ ਸਤ ਵਾ ਕੁਛ ਔਰ।
ਜਾਂ ਇਹ ਸਤਯੁਗ ਦੇ ਵਿੱਚ ਸਮੇਂ ਵਿੱਚ ਇਹ ਨਾਮ ਸੀਗਾ ਪ੍ਰਮਾਣਕ, ਉਦੋਂ ਸੀ। ਹਾਂਜੀ,
ਬਿਬੇਦ ਭਾਂਤ ਬਰਨੇ ਮੁਨ ਔਰ।
ਪਹਿਲਾਂ ਜਿਹੜੇ ਨਾਮ ਨੇ, ਜਿੰਨੇ ਵੀ ਪਰਮੇਸ਼ਰ ਦੇ ਨਾਮ ਨੇ, ਉਹ ਵਿਵਿਦ ਪ੍ਰਕਾਰ ਦੇ, ਕਈ ਪ੍ਰਕਾਰ ਦੇ, ਉਹ ਰਿਸ਼ੀਆਂ, ਮੁਨੀਆਂ, ਤਪਸਵੀਆਂ ਨੇ ਵੱਖਰੇ ਵੱਖਰੇ ਉਚਾਰਨ ਕੀਤੇ ਆ। ਸਤਯੁਗ ਆਦਿਕ ਜਿਹੜੇ ਪਹਿਲੇ ਯੁੱਗ ਸੀ, ਤ੍ਰੇਤਾ ਦੁਆਪਰ ਚ, ਪਰਮੇਸ਼ਰ ਦੇ ਬੇਅੰਤ ਨਾਮ ਮਹਾਂਪੁਰਖਾਂ ਨੇ ਕਹੇ ਨੇ, ਜਿਹਨੂੰ ਜਿਵੇਂ ਕਿਸੇ ਤਰੀਕੇ ਨਾਲ ਸੁਝਿਆ ਉਹਨੇ ਉਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਉਚਾਰਿਆ। ਕਿਸੇ ਗੋਬਿੰਦ ਕਿਹਾ, ਕਿਸੇ ਰਾਮ ਕਿਹਾ, ਕਿਸੇ ਮਾਧਵ ਕਿਹਾ, ਕਿਸੇ ਵਾਸਦੇਵ ਕਿਹਾ, ਇੱਦਾਂ ਬੇਅੰਤੀ ਨਾਮ ਪਰਮੇਸ਼ਰ ਦੇ ਕਹੇ, ਪਰ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਕਿਹਾ। ਇਹਦੇ ਜਿਹੜੇ ਗੋਜ ਅਰਥ ਨੇ ਉਹ ਸਾਨੂੰ ਵੇਦਾਂ ਦੇ ਵੀ ਪ੍ਰਮਾਣ ਦੇ ਕੇ ਸਮਝਾਓ। ਹਾਂਜੀ,
ਦੁਤੀਏ ਵੇਦ ਬਾਹੈ ਤੁਮ ਗ੍ਰੰਥ।
ਦੂਜਾ ਸਾਡਾ ਸਵਾਲ, ਪਹਿਲਾ ਸਵਾਲ ਤਾਂ ਇਹ ਹੈ ਵੀ ਵਾਹਿਗੁਰੂ ਸ਼ਬਦ ਦੇ ਗੋਜ ਅਰਥ ਸਾਨੂੰ ਵੇਦ ਸ਼ਾਸਤਰਾਂ ਦੇ ਪ੍ਰਮਾਣ ਦੇ ਕੇ ਸਿੱਧ ਕਰੋ, ਵੀ ਜਿਹਦੇ ਨਾਲ ਸਾਨੂੰ ਪੂਰਨ ਤੌਰ ਤੇ ਸਪਸ਼ਟ ਹੋ ਜਾਏ ਵੀ ਇਹ ਪਰਮੇਸ਼ਰ ਦਾ ਨਾਮ ਸਹੀ ਹੈ। ਦੂਸਰੀ ਸਾਡੀ ਬੇਨਤੀ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੰਜਵੇਂ ਪਾਤਸ਼ਾਹ ਨੇ ਤਿਆਰ ਕਰਾਇਆ, ਤੁਸੀਂ ਲਿਖਿਆ, ਉਹ ਵੇਦਾਂ ਤੋਂ ਬਾਹਰ ਹੈ। ਜੇ ਵੇਦਾਂ ਵਿੱਚ ਪਹਿਲਾਂ ਬਾਣੀ ਸੀਗੀ ਲਿਖੀ ਹੋਈ ਤੇ ਫਿਰ ਵੱਖਰੀ ਬਾਣੀ ਲਿਖਣ ਦੀ ਲੋੜ ਕਿਉਂ ਪਈ? ਹਾਂਜੀ,
ਤਾਸ ਪੂਜ ਪਾਖਤ ਇਤ ਪੰਥ,
ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਨੇ ਤੁਸੀਂ ਉਹਨਾਂ ਨੂੰ ਵੱਡਾ ਪੰਥ ਕਹਿੰਦੇ ਹੋ, ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਨੇ ਉਹ ਪੰਥ ਹੈ। ਇਹ ਸਾਡਾ ਨਾਨਕ ਨਿਰਮਲ ਪੰਥ, ਭਾਈ ਸਾਹਿਬ ਨੇ ਵੀ ਲਿਖਿਆ ਨਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਪੰਥ ਚਲਾਇਆ ਮਹਾਰਾਜ ਗੁਰੂ ਨਾਨਕ ਸਾਹਿਬ ਨੇ। ਅੱਜ ਕੱਲ੍ਹ ਕੌਮ ਕਹਿ ਦਿੰਦੇ ਆ ਕਈ ਜੀ, ਸਿੱਖ ਕੌਮ, ਕੌਮ ਅਤੇ ਕਬੀਲਾ ਬਹੁਤ ਨਿੱਕਾ ਜਿਹਾ ਇਹ ਸ਼ਬਦ ਹੈ। ਇਹ ਸ਼ਬਦ ਵਰਤ ਕੇ ਸਿੱਖਾਂ ਦੇ ਨਾਲ ਸਿੱਖ ਕੌਮ, ਇਹ ਸਿੱਖਾਂ ਦੀ ਤੋਹੀਨ ਕਰਨੀ ਹੈ। ਅਸੀਂ ਵੀ ਕਈ ਵਾਰੀ ਮੂੰਹ 'ਤੇ ਚੜਿਆ ਹੁੰਦਾ ਸਿੱਖ ਕੌਮ ਕਹਿ ਦਿੰਦੇ ਹਾਂ, ਕੌਮ 'ਤੇ ਨਿੱਕਾ ਜਿਹਾ ਕਬੀਲਾ ਹੁੰਦਾ, ਪੰਥ ਹੁੰਦਾ ਵੱਡਾ, ਸਿੱਖ ਪੰਥ, ਖਾਲਸਾ ਪੰਥ। ਪੰਥ ਸ਼ਬਦ ਵਰਤਣਾ ਚਾਹੀਏ, ਨਾ ਕਿ ਕੌਮ ਵਰਤਣਾ ਚਾਹੀਏ। ਇਹ ਕੌਮ ਸ਼ਬਦ ਜਿਹੜਾ ਇਹ ਕਬੀਲਿਆਂ 'ਚੋਂ ਨਿਕਲਿਆ, ਇਹ ਨਹੀਂ ਸਾਨੂੰ ਵਰਤਣਾ ਚਾਹੀਦਾ। ਇੱਥੇ ਵੀ ਭਾਈ ਸਾਹਿਬ ਜੀ ਨੇ ਜਿਹੜਾ ਬਚਨ ਲਿਖਿਆ, ਭਾਈ ਗੁਰਦਾਸ ਜੀ ਨੂੰ ਪੁੱਛ ਰਹੇ ਨੇ ਪੰਡਿਤ ਕਿ ਵੇਦਾਂ ਤੋਂ ਬਾਹਰ ਜਿਹੜਾ ਗ੍ਰੰਥ ਤੁਸੀਂ ਰਚਿਆ, ਜੋ ਸਭ ਤੋਂ ਉੱਤਮ ਮੰਨਦੇ ਹੋ, ਵੇਦਾਂ ਤੋਂ ਵੀ ਉੱਤਮ ਮੰਨਦੇ ਹੋ ਤੁਸੀਂ, ਉਹਨੂੰ ਜਿਹੜੇ ਮੰਨਣ ਵਾਲੇ ਨੇ, ਪੂਜਣ ਵਾਲੇ ਨੇ, ਉਹਨਾਂ ਨੂੰ ਤੁਸੀਂ ਵੱਡਾ ਪੰਥ ਦੱਸਦੇ ਹੋ, ਵੀ ਇਹ ਸਾਡਾ ਪੰਥ ਹੈ।
ਪੁਸ਼ਟ ਬਚਨ ਜਿਮ ਤੁਮ ਅਬ ਭਾਖੋ,
ਤੁਸੀਂ ਜਿਹੜੇ ਬਚਨ ਉਚਾਰਨ ਕਰ ਰਹੇ ਹੋ ਇਸ ਗੱਲ ਦੀ ਪੁਸ਼ਟੀ ਕਰੋ।
ਸੋ ਸਭ ਵਿਪਰ ਬ੍ਰਿੰਦ ਰੁਚ ਰੱਖੋ,
ਅਸੀਂ ਸਾਰੇ ਬ੍ਰਾਹਮਣ ਜਿੰਨੇ ਵੀ ਹਾਂ ਅਸੀਂ ਰੁਚੀ ਰੱਖਦੇ ਹਾਂ, ਵੀ ਤੁਸੀਂ ਸਾਨੂੰ ਦੱਸੋ ਵੀ ਇਹ ਪੰਥ ਉੱਤਮ ਕਿਵੇਂ ਹੈ, ਜਿਹੜਾ ਇਹ ਪੰਥ ਤੁਸੀਂ ਇਹ ਪੰਥ ਦੱਸਦੇ ਹੋ ਸਿੱਖ ਪੰਥ ਹੈ, ਇਹ ਉੱਤਮ ਕਿਵੇਂ ਹੈ।
ਤ੍ਰਿਤੀਯ ਸੁਧਾ ਸਰ ਤੀਰਥ ਰਾਜੂ,
ਤੀਜਾ ਤੁਸੀਂ ਅੰਮ੍ਰਿਤਸਰ ਸਰੋਵਰ ਬਣਾਇਆ ਗੁਰੂ ਘਰ ਵਿੱਚ, ਅਤੇ ਇਹ ਕਹਿੰਦੇ ਹੋ ਵੀ ਦੁਨੀਆਂ ਦੇ ਜਿੰਨੇ ਤੀਰਥ ਨੇ ਉਹਨਾਂ ਸਾਰੇ ਤੀਰਥਾਂ ਤੋਂ ਸਭ ਤੋਂ ਉੱਤਮ ਤੀਰਥ ਅੰਮ੍ਰਿਤਸਰ ਸਰੋਵਰ ਹੈ, ਇਹ ਤੁਸੀਂ ਕਹਿੰਦੇ ਹੋ ਕਿਵੇਂ ਉੱਤਮ ਹੈ ਜੀ, ਇਹਦੇ ਲਈ ਸਾਨੂੰ ਪ੍ਰਮਾਣ ਦਿਓ ਕਿ ਅੰਮ੍ਰਿਤਸਰ ਸਰੋਵਰ ਉੱਤਮ ਕਿਵੇਂ ਹੈ, ਸਾਰੇ ਤੀਰਥਾਂ 'ਚ ਉੱਤਮ। ਆਪਾਂ ਕਹਿ ਤਾਂ ਦਿੰਦੇ ਹਾਂ ਨਾ ਜੀ, ਸਾਡਾ ਸਰੋਵਰ ਅੰਮ੍ਰਿਤਸਰ ਸਾਹਿਬ ਉੱਤਮ ਹੈ ਤੀਰਥਾਂ ਵਿੱਚੋਂ, ਕੋਈ ਸਾਨੂੰ ਵੀ ਤਾਂ ਪੁੱਛ ਸਕਦਾ ਵੀ ਕਿਵੇਂ ਉੱਤਮ ਹੈ ਬਈ। ਉਹ ਉਹਨਾਂ ਨੇ ਭਾਈ ਗੁਰਦਾਸ ਸਾਹਿਬ ਨੂੰ ਵੀ ਪੁੱਛਿਆ, ਕਹਿੰਦੇ ਜੀ ਇਹ ਉੱਤਮ ਕਿਵੇਂ ਹੈ, ਇਹ ਤੀਰਥਾਂ ਦਾ ਰਾਜਾ ਕਿਵੇਂ ਕਿਹਾ ਜਾਂਦਾ।
ਕਵਨ ਪੁਰਾਣ ਪ੍ਰਮਾਣ ਸਮਾਜੂ,
ਇਹਦੇ ਲਈ ਦੱਸੋ ਸਾਨੂੰ ਕੋਈ ਪ੍ਰਮਾਣ, ਕੋਈ ਉਦਾਹਰਣ ਦੇ ਕੇ ਦੱਸੋ।
ਇਹ ਸੰਸਾ ਹਮਰੇ ਉਰ ਮਾਹੀ,
ਇਹ ਸੰਸਾ ਸਾਡੇ ਮਨ ਵਿੱਚ ਹੈ। ਤਿੰਨ ਸਵਾਲ ਇਹਨਾਂ ਨੇ ਕੀਤੇ, ਇੱਕ ਵਾਹਿਗੁਰੂ ਸ਼ਬਦ ਦੇ ਗੋਜ ਅਰਥ ਦੱਸੋ ਪ੍ਰਮਾਣ ਦੇ ਕੇ, ਦੂਜਾ ਗੁਰੂ ਗ੍ਰੰਥ ਸਾਹਿਬ ਤੁਸੀਂ ਵੇਦਾਂ ਤੋਂ ਬਾਹਰ ਰਚਿਆ ਉਹਨੂੰ ਉੱਤਮ ਕਹਿੰਦੇ, ਉਹਨੂੰ ਮੰਨਣ ਵਾਲਿਆਂ ਨੂੰ ਤੁਸੀਂ ਪੰਥ ਕਹਿੰਦੇ, ਤੁਹਾਡਾ ਪੰਥ ਉੱਤਮ ਕਿਵੇਂ ਹੈ। ਤੀਜਾ ਸਵਾਲ ਉਹਨਾਂ ਕੀਤਾ ਕਿ ਅੰਮ੍ਰਿਤਸਰ ਸਰੋਵਰ ਸਾਰੇ ਤੀਰਥਾਂ ਦਾ ਰਾਜਾ ਕਿਵੇਂ ਹੈ। ਹਾਂਜੀ,
ਤੁਮ ਸਮਾਨ ਸੰਸੈ ਹਰ ਨਾਹੀ,
ਭਾਈ ਸਾਹਿਬ ਜੀ ਸਬੱਬੀ ਤੁਹਾਡੇ ਨਾਲ ਮੇਲ ਹੋਇਆ, ਤੁਹਾਡੇ ਵਰਗਾ ਕੋਈ ਸਿੱਖ ਹੋਰ ਵਿਦਵਾਨ ਨਹੀਂ ਜਿਹੜਾ ਸਾਡੇ ਮਨ ਦੇ ਇਸ ਸੰਸੇ ਨੂੰ ਦੂਰ ਕਰ ਸਕੇ। ਇਹ ਤਾਂ ਮਹਾਰਾਜ ਪਰਮੇਸ਼ਰ ਦੀ ਦਇਆ ਹੋਈ ਹੈ, ਤੁਹਾਡੇ ਨਾਲ ਮੇਲ ਹੋਇਆ, ਆਪ ਜੈਸੇ ਮਹਾਨ ਮਹਾਂਪੁਰਖਾਂ ਦਾ ਮੇਲ ਹੋਇਆ ਤੇ ਸਾਡਾ ਸੰਸਾ ਦੂਰ ਹੋਵੇਗਾ, ਸਾਡੇ ਸੰਸੇ ਦੀ ਨਿਰਵਿਰਤੀ ਹੋਵੇਗੀ।
ਅਸ ਸੁਣ ਬਚਨ ਕੀਨ ਮਹਾ ਗਿਆਤਾ,
ਜਦੋਂ ਪੰਡਤਾਂ ਨੇ ਇੱਦਾਂ ਬੇਨਤੀ ਕੀਤੀ, ਮਹਾਨ ਗਿਆਤਾ, ਆਹਾ ਜਿਨ੍ਹਾਂ ਵਰਗਾ ਕੋਈ ਗਿਆਨੀ ਨਹੀਂ ਹੈ। ਸਿੱਖਾਂ ਵਿੱਚੋਂ ਜਦੋਂ ਗਿਆਨੀਆਂ ਦੀ ਗੱਲ ਕਰੀਏ ਤੇ ਸਭ ਤੋਂ ਪਹਿਲੇ ਗਿਆਨੀ ਮਹਾਂਪੁਰਖ ਭਾਈ ਗੁਰਦਾਸ ਸਾਹਿਬ ਨੇ, ਗਿਆਨੀਆਂ ਦੇ ਸਿਰਮੋਰ ਨੇ, ਜਿੰਨੇ ਗਿਆਨੀ ਨੇ ਪੰਥ 'ਚ ਹੁਣ, ਉਹਨਾਂ ਸਾਰੇ ਗਿਆਨੀਆਂ ਦੇ ਸਿਰਮੋਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ। ਜਿਵੇਂ ਜਿਤਨੇ ਗ੍ਰੰਥੀ ਸਿੰਘ ਨੇ ਉਹਨਾਂ ਦਾ ਮੁੱਢ ਬਾਬਾ ਬੁੱਢਾ ਸਾਹਿਬ ਨੇ, ਇਸੇ ਤਰ੍ਹਾਂ ਜਿੰਨੇ ਕਥਾਕਾਰ ਸਿੰਘ ਨੇ, ਗਿਆਨੀ ਸਿੰਘ ਨੇ, ਉਹਨਾਂ ਦੇ ਮੁੱਢ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਹਨ। ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਜੋ ਮਹਾਨ ਵਿਦਵਾਨ ਮਹਾਨ ਗਿਆਨੀ ਮਹਾਂਪੁਰਖ ਹਨ।
ਸ਼੍ਰੀ ਗੁਰਦਾਸ ਅਵਨ ਬਖਿਆਤਾ,
ਭਾਈ ਗੁਰਦਾਸ ਜੀ ਜੋ ਮਹਾਨ ਗਿਆਤਾ ਬਣ ਕੇ ਇਸ ਜਗਤ ਵਿੱਚ ਧਰਤੀ ਤੇ ਪ੍ਰਗਟ ਨੇ, ਜਿਨ੍ਹਾਂ ਦਾ ਨਾਮ ਸਮੁੱਚੇ ਸੰਸਾਰ ਦੇ ਵਿੱਚ ਪ੍ਰਗਟ ਹੈ।
ਵਾਹੇ ਅਰਥ ਬਿਸਮੈ ਪਦ ਗਾਵਾ,
ਬੋਲੇ ਕਹਿਣ ਲੱਗੇ ਪੰਡਿਤ ਜੀ ਸੁਣੋ, ਵਾਹੇ ਜਿਹੜਾ ਸ਼ਬਦ ਹੈ ਇਹਦਾ ਅਰਥ ਹੈ ਬਿਸਮੈ, ਬਿਸਮੈ ਦਾ ਮਤਲਬ ਹੁੰਦਾ ਹੈਰਾਨ, ਅਸਚਰਜ, ਵਿਸਮਾਦ। ਵਾਹੇ ਨਾਮ ਹੈ ਹੀ ਅਸਚਰਜ ਦਾ, ਜਦੋਂ ਵਾਹੇ ਕਵਾਂਗੇ ਉਦੋਂ ਅਸਚਰਜ ਹੋਵੇਗਾ, ਵਿਸਮਾਦ। ਇਹਦਾ ਮਤਲਬ ਹੀ ਹੈ ਬਿਸਮ ਹੈ, ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰ ਹੈ। ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰ ਹੈ। ਇਹੋ ਜਿਹੀ ਵਿਸਮਾਦਮਈ ਖੇਡ ਹੈ, ਜਿਵੇਂ ਗੂੰਗਾ ਮਠਿਆਈ ਖਾਵੇ ਅਤੇ ਅੱਗੋਂ ਮੁਸਕਰਾਉਂਦਾ ਨਾ, ਉਹ ਦੱਸ ਨਹੀਂ ਸਕਦਾ ਗੂੰਗਾ ਬੋਲੇਗਾ ਕਿਵੇਂ ਵੀ ਮਠਿਆਈ ਦਾ ਸਵਾਦ ਕੀ ਹੈ, ਉਹ ਮੁਸਕਰਾਏਗਾ ਹੀ ਨਾ। ਪਰਮਾਤਮਾ ਦੀ ਜਿਹੜੀ ਖੇਡ ਹੈ ਨਾ, ਜਦੋਂ ਕੋਈ ਉਹਨੂੰ ਆਪਣੇ ਹਿਰਦੇ ਵਿੱਚ ਅਨੁਭਵ ਕਰਦਾ ਤਾਂ ਉਸ ਵੇਲੇ ਉਹ ਬਿਆਨ ਨਹੀਂ ਕਰ ਸਕਦਾ, ਉਹਦੀ ਰਸਨਾ ਤੋਂ ਹੈਰਾਨੀ ਵਿੱਚ ਵਿਸਮਾਦ ਵਿੱਚ, ਜਿਵੇਂ ਗੂੰਗਾ ਮੁਸਕਰਾਉਂਦਾ ਅਤੇ ਸਾਧਕ ਦੀ ਰਸਨਾ ਤੋਂ ਨਿਕਲਦਾ ਵਾਹੇ। ਗੂੰਗਾ ਮੁਸਕਰਾ ਕੇ ਦੱਸੇਗਾ ਮਠਿਆਈ ਦਾ ਸਵਾਦ, ਅਤੇ ਜਿਹੜਾ ਸਾਧਕ ਹੈ, ਸਾਧਨਾ ਕਰਨ ਵਾਲਾ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ, ਉਹ ਜਦੋਂ ਪਰਮਾਤਮਾ ਨੂੰ ਸਾਕਸ਼ਾਤਕਾਰ ਕਰਦਾ ਆਪਣੇ ਅੰਦਰ, ਅਤੇ ਸਾਕਸ਼ਾਤਕਾਰ ਕਰਕੇ ਉਹਦੇ ਅੰਦਰੋਂ ਨਿਕਲਦਾ ਵਾਹੇ। ਇਹ ਵਿਸਮੈ ਪਦ ਹੈ, ਵਾਹੇ ਨਾਮ ਹੈ ਵਿਸਮੇ ਪਦ, ਇਹਦਾ ਅਰਥ ਹੀ ਇਹ ਹੈ ਵਿਸਮਾਦ। ਜਦੋਂ ਵਿਸਮਾਦ ਦੀ ਗੱਲ ਕਰੀਏ ਤਾਂ ਗੁਰੂ ਬਾਬਾ ਜੀ ਨੇ ਵਿਸਮਾਦ ਬਾਰੇ ਆਸਾ ਜੀ ਦੀ ਵਾਰ 'ਚ ਇੱਕ ਸਲੋਕ ਉਚਾਰਨ ਕੀਤਾ। ਪਾਤਸ਼ਾਹ ਕਹਿੰਦੇ ਸਭ ਵਿਸਮਾਦ ਹੀ ਹੈ, ਵੇਖੋ ਵੀ ਕਿੰਨਾ ਵਿਸਮਾਦ ਹੈ, ਸਾਰੇ ਪਾਸੇ ਅਸਚਰਜ ਹੈ, ਕਿੰਨੇ ਨਗਨੀ ਜੀਵ ਸੰਸਾਰ ਦੇ ਵਿੱਚ, ਆ ਹਿਰਨ ਆਦਿਕ ਪਸ਼ੂ ਪੰਛੀ ਆਦਿਕ ਬਿਨਾਂ ਕੱਪੜਿਆਂ ਤੋਂ, ਕਹਿੰਦੇ ਵਿਸਮਾਦ ਨਾਂਗੇ ਫਿਰੈ ਜੰਤ। ਇਹ ਵੀ ਤਾਂ ਵਿਸਮਾਦ ਹੈ, ਅਸਚਰਜ ਹੈ, ਵਿਸਮਾਦ ਖਾਣੀ, ਵਿਸਮਾਦ ਬਾਣੀ, ਸਭ ਕੁਝ ਵਿਸਮਾਦ ਹੀ ਹੈ। ਤੂੰ ਅਕਾਲ ਪੁਰਖ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਜਿਹੜਾ ਸਵਰੂਪ ਵਾਹੇ ਹੈ, ਉਹ ਅਸਚਰਜ ਸਵਰੂਪ ਹੈ, ਵਿਸਮਾਦ ਸਵਰੂਪ ਹੈ।
ਨੇਤ ਨੇਤ ਜਿਹ ਵੇਦ ਬਤਾਵਾ।
ਤੁਸੀਂ ਕਹਿੰਦੇ ਹੋ ਜੀ ਵੇਦਾਂ ਦਾ ਪ੍ਰਮਾਣ ਦਿਓ, ਪੰਡਿਤ ਜੀ ਵੇਦਾਂ ਵਿੱਚ ਜਿਸ ਪਰਮਾਤਮਾ ਨੂੰ ਨੇਤ ਨੇਤ ਕਿਹਾ ਜਾਂਦਾ, ਨੇਤ ਸ਼ਬਦ ਵੇਦਾਂ 'ਚ ਵਰਤਿਆ, ਗੁਰਬਾਣੀ ਵਿੱਚ ਵੀ ਇਹ ਸ਼ਬਦ ਆਉਂਦਾ, ਨੇਤ ਨੇਤ ਜਿਸ ਵੇਦ ਬਤਾਮ ਹੈ, ਨੇਤ ਨੇਤ ਜਿਸ ਵੇਦ ਬਤਾਮ ਹੈ, ਜਿਸ ਨੂੰ ਨੇਤ ਨੇਤ ਨਾ ਇਤੀ, ਨੇਤ ਦਾ ਮਤਲਬ ਹੁੰਦਾ ਨਾ ਇਤੀ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਉਹਨੂੰ ਕਹਿੰਦੇ ਆ ਨੇਤ ਵੀ ਹੋਰ ਪਰੇ, ਜਿੰਨਾ ਉਹਦੇ ਬਾਰੇ ਕਹੋ, ਕਹਿਣ ਤੋਂ ਬਾਅਦ ਫਿਰ ਇਹੀ ਕਹਿਣਾ ਪੈਂਦਾ ਨਾ ਇਤੀ, ਇੱਥੇ ਖਤਮ ਨਹੀਂ ਹੋ ਗਈ ਕਥਾ, ਇੱਥੇ ਸਮਾਪਤ ਨਹੀਂ ਹੋਈ, ਅੱਗੇ ਹੋਰ ਹੈ। ਮਸਕੀਨ ਜੀ ਵੀ ਕਿਹਾ ਕਰਦੇ ਨੇ, ਕਹਿੰਦੇ ਮੇਰਾ ਸਮਾਂ ਖਤਮ ਹੈ, ਪਰ ਕਥਾ ਅੱਗੇ ਨਿਰੰਤਰ ਹੈ ਪਰਮੇਸ਼ਰ ਦੀ, ਉਹ ਨਹੀਂ ਖਤਮ ਹੋਈ। ਮੇਰਾ ਸਮਾਂ ਖਤਮ ਹੋ ਸਕਦਾ, ਮੇਰੀ ਬੁੱਧੀ ਦਾ ਬਲ ਖਤਮ ਹੋ ਸਕਦਾ ਵੀ ਹੁਣ ਇੱਥੇ ਸਮਾਪਤੀ ਹੈ, ਪਰ ਪਰਮੇਸ਼ਰ ਦੀ ਕਥਾ ਪਰੇ ਤੋਂ ਪਰੇ ਹੈ, ਉਹਨੂੰ ਕਹਿੰਦੇ ਨੇਤ। ਕਹਿੰਦੇ ਵੇਦਾਂ 'ਚ ਜਿਸ ਨੂੰ ਨੇਤ ਨੇਤ ਕਿਹਾ, ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵਾਹੇ, ਉਸੇ ਨੂੰ ਕਿਹਾ ਗੁਰੂ ਬਾਬਾ ਜੀ ਨੇ ਵਾਹੇ, ਵਾਹੋ ਵਾਹੋ ਕਾ ਬੜਾ ਤਮਾਸਾ, ਉਹਨੂੰ ਹੀ ਵਾਹੋ ਵਾਹੋ ਕਹਿ ਕੇ ਸਲਾਇਆ। ਹਾਂਜੀ,
ਜਿਹੇ ਅਨਜਾਨ ਦੀਪੈ ਭਵ ਨਾਨਾ।
ਕਹਿੰਦੇ ਜਿਸ ਕਰਕੇ ਇਹ ਜਿੰਨਾ ਨਾਨਾ ਪ੍ਰਕਾਰ ਦਾ ਸੰਸਾਰ ਨਜ਼ਰ ਆ ਰਿਹਾ,
ਹੋਤ ਨਿਰਵਾਨ ਜਾਹੇ ਕੇ ਜਾਨਾ।
ਕਹਿੰਦੇ ਜਿਹੜਾ ਨਾਨਾ ਤਵ ਨਜ਼ਰ ਆਉਂਦਾ, ਨਾਨਾ ਤਵ ਸਾਨੂੰ ਸਾਰਿਆਂ ਨੂੰ ਭੇਦਭਾਵ ਦੀ ਬ੍ਰਿਸ਼ਟੀ, ਇਹ ਕਾਲਾ, ਇਹ ਚਿੱਟਾ, ਇਹ ਫਲਾਣੀ ਬਰਾਦਰੀ ਅਮਕੀ, ਇਹ ਨਾਨਾ ਤਵ ਹੈ ਨਾ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਅਮਕਾ, ਇਹ ਸਾਰਾ ਨਾਨਾ ਤਵ ਹੈ, ਇਹ ਕੁੱਤਾ ਹੈ, ਇਹ ਜਾਨਵਰ ਹੈ, ਇਹ ਫਲਾਣਾ ਪਸ਼ੂ ਹੈ, ਇਹ ਫਲਾਣਾ ਪੰਛੀ ਹੈ, ਨਾਨਾ ਤਵ ਹੈ ਸਾਰਾ, ਜਿਹਨੂੰ ਕਹਿੰਦੇ ਭਿੰਨਤਾ। ਜਦੋਂ ਤੱਕ ਉਸ ਵਾਹੇ ਨੂੰ ਨਹੀਂ ਜਾਣਦੇ ਉਦੋਂ ਤੱਕ ਇਹ ਸਾਰੀ ਭਿੰਨਤਾ ਦਿਸੇਗੀ, ਇਹ ਸਾਰਾ ਵਖਰੇਵਾਂ ਨਜ਼ਰ ਆਏਗਾ, ਸਾਰਾ ਖਲਾਰ ਨਜ਼ਰ ਆਏਗਾ। ਜਦੋਂ ਉਹਨੂੰ ਜਾਣ ਲਿਆ, ਸਭ ਤੋਂ ਪਹਿਲਾਂ ਉਹਨੂੰ ਜਾਣਨ ਤੋਂ ਬਾਅਦ ਵਾਹੇ ਨੂੰ, ਸਭ ਤੋਂ ਪਹਿਲਾਂ ਜਦੋਂ ਉਹਨੂੰ ਜਾਣ ਲਓਗੇ, ਸਭ ਤੋਂ ਪਹਿਲਾਂ ਜਿਹੜੀ ਘਟਨਾ ਘਟੇਗੀ, ਤੁਹਾਨੂੰ ਨਾਨਾ ਤਬ ਨਜ਼ਰ ਆਉਣਾ ਬੰਦ ਹੋ ਜਾਏਗਾ। ਸਭ ਹੈ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ, ਇਹ ਬਿਰਤੀ ਬਣੇਗੀ। ਉਸੇ ਨੂੰ ਕਿਹਾ ਵਾਹੇ। ਹਾਂਜੀ,
ਅੱਖਰ ਅੱਕ ਹੈ ਅਗਾਧ ਅਪਾਰ।
ਉਹ ਜਿਹੜਾ ਪਰਮੇਸ਼ਰ ਹੈ, ਉਹ ਅੱਖਰ, ਅੱਖਰ ਦਾ ਮਤਲਬ ਅਕਸ਼ਰ, ਅਖਰ ਆਖਰ, ਇੱਥੇ ਪਾਠ ਕਰਾਂਗੇ ਅੱਖਰ ਲਿਖਿਆ, ਪਰ ਅਰਥ ਵੇਲੇ ਹੋਵੇਗਾ ਆਖਰ, ਜਿਹਦਾ ਨਾਸ਼ ਨਹੀਂ ਹੁੰਦਾ। ਖਰ ਨਾਮ ਹੁੰਦਾ ਨਾਸ਼ ਹੋਣ ਦਾ, ਜਿਹਦਾ ਨਾਸ਼ ਨਾ ਹੋਵੇ ਉਹਨੂੰ ਕਹਿੰਦੇ ਨੇ ਅੱਖਰ। ਇਹ ਅੱਖਰ ਖਿਰ ਜਾਹੇਂਗੇ, ਉਹ ਅਖਰ ਇਨ ਮੈਂ ਨਾ ਹੈ, ਉਹ ਅਖਰ ਹੈ, ਉਹਦਾ ਨਾਸ਼ ਨਹੀਂ ਹੁੰਦਾ। ਅਕੈ ਜਿਹਦੇ ਬਾਰੇ ਕਿਹਾ ਨਾ ਜਾ ਸਕੇ ਸਭ ਕੁਝ, ਜਿੰਨਾ ਕਹੀਏ ਕਹਿਣ ਤੋਂ ਬਾਅਦ ਇਹ ਹੀ ਕਹਿਣਾ ਪੈਂਦਾ ਮਹਾਰਾਜ ਕੁਝ ਨਹੀਂ ਕਹਿ ਸਕੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੰਨਾ ਕਹੀਏ ਕਹਿਣ ਤੋਂ ਬਾਅਦ ਇਹੀ ਕਹਿਣਾ ਪੈਂਦਾ ਮਹਾਰਾਜ ਕੁਝ ਨਹੀਂ ਕਹਿ ਸਕੇ। ਬਹੁਤ ਉਪਮਾ ਥੋਰ ਕਹੀ, ਬਹੁਤ ਉਪਮਾ ਥੋਰ ਕਹੀ। ਉਪਮਾ ਤੁਹਾਡੀ ਬਹੁਤ ਹੈ ਪਰ ਅਸੀਂ ਕਹੀ ਥੋੜ੍ਹੀ ਹੈ। ਉਹਨੂੰ ਕਹਿੰਦੇ ਨੇ ਅਕੈ। ਫਿਰ ਤੀਜਾ ਲਫਜ਼ ਵਰਤਿਆ ਭਾਈ ਗੁਰਦਾਸ ਜੀ ਨੇ ਅਗਾਧ। ਉਹ ਗਾਇਆ ਨਹੀਂ ਜਾ ਸਕਦਾ, ਹਰ ਚੀਜ਼ ਗਾਈ ਜਾ ਸਕਦੀ ਹੈ। ਉਹ ਕਹਿੰਦੇ ਮੈਂ ਗਾ ਕੇ ਵੇਖ ਲਿਆ, ਮੈਨੂੰ ਨਹੀਂ ਲੱਭੀ ਏ, ਪਰਮਾਤਮਾ ਨਹੀਂ ਗਾਇਆ ਜਾ ਸਕਦਾ, ਉਹ ਅਗਾਧ ਹੈ। ਚੌਥਾ ਸ਼ਬਦ ਵਰਤਿਆ ਅਪਾਰ, ਉਹ ਪਾਰਾਵਾਰ ਤੋਂ ਰਹਿਤ ਹੈ।
ਸਹਿਸਾਨਨ ਜਿਹਲ ਹੈ ਨਾ ਪਾਰ।
ਸਹਿਸਾਨਨ ਕਹਿੰਦੇ ਆ ਜਿਹਦੇ ਹਜ਼ਾਰ ਮੂੰਹ ਨੇ ਸ਼ੇਸ਼ ਨਾਗ ਦੇ, ਉਹ ਵੀ ਉਹਦਾ ਪਾਰ ਨਹੀਂ ਪਾ ਸਕਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਮਹਾਨ ਰਚਨਾ ਰਚੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ। ਤੁਰੀਆ ਪਦ 'ਚ ਪਹੁੰਚ ਕੇ ਗੁਰਦੇਵ ਨੇ ਉਸ ਗ੍ਰੰਥ ਦੀ ਰਚਨਾ ਕੀਤੀ ਆਪਣੀ ਮੌਜ ਵਿੱਚ, ਜਿਵੇਂ ਕੋਈ ਕਵੀ ਮੌਜ ਵਿੱਚ ਆ ਕੇ ਕਵਿਤਾ ਉਚਾਰਦਾ ਨਾ। ਕਲਗੀਧਰ ਜੀ ਨੇ ਆਪਣੀ ਮੌਜ ਦੇ ਵਿੱਚ ਸਰਬਲੋ ਗ੍ਰੰਥ ਦੀ ਰਚਨਾ ਕੀਤੀ। ਸਰਬਲੋ ਗ੍ਰੰਥ ਵਿੱਚ ਕਲਗੀਧਰ ਜੀ ਨੇ ਬਚਨ ਲਿਖੇ ਹੈ, ਸ਼ੇਸ਼ ਸਹਿਸ ਫੁਨ ਰਟਤ ਤਦਪ ਤੁਮ ਅੰਤ ਨ ਪਾਵਤ। ਸ਼ੇਸ਼ ਸਹਿਸ ਫੁਨ ਰਟਤ ਤਦਪ ਤੁਮ ਅੰਤ ਨ ਪਾਵਤ। ਕਹਿੰਦੇ ਸ਼ੇਸ਼ ਨਾਗ ਹਜ਼ਾਰ ਮੂੰਹ ਨੇ, ਹਜ਼ਾਰ ਮੂੰਹਾਂ ਨਾਲ ਤੁਹਾਡੇ ਨੇਤੀ ਨਾਂ ਨਵੇਂ ਉਚਾਰਨ ਕਰਦਾ, ਫਿਰ ਵੀ ਵਾਹਿਗੁਰੂ ਤੇਰਾ ਅੰਤ ਨਹੀਂ ਪਾ ਸਕਿਆ। ਭਾਈ ਗੁਰਦਾਸ ਸਾਹਿਬ ਵੀ ਇੱਥੇ ਕਹਿ ਰਹੇ ਨੇ, ਸਹਿਸਾਨਨ ਜਿਹੇ ਲਹਿ ਨਾ ਪਾਰ। ਹਜ਼ਾਰ ਮੂੰਹਾਂ ਵਾਲਾ ਸ਼ੇਸ਼ ਨਾਗ ਵੀ ਜਿਸ ਦਾ ਪਾਰਾਵਾਰ ਨਹੀਂ ਪਾ ਸਕਦਾ।
ਅਸੁਰ ਸੁਰਾ ਤ੍ਰਿਣ ਬਿਦ ਮੁਨ ਬ੍ਰਿੰਦ।
ਅਸੁਰ ਕਹਿੰਦੇ ਆ ਦਾਨਵਾਂ ਨੂੰ, ਸੁਰਾ ਕਹਿੰਦੇ ਆ ਦੇਵਤਿਆਂ ਨੂੰ, ਤ੍ਰਿਣ ਕਹਿੰਦੇ ਆ ਘਾਹ ਦੇ ਕਿਣਕੇ ਤੋਂ ਲੈ ਕੇ ਬਿਦ ਵਿਧਾਤਾ ਬ੍ਰਹਮਾ ਤੱਕ ਜਿੰਨੇ ਵੱਡੇ ਵੱਡੇ ਮੁਨੀ ਕਹੇ ਜਾਂਦੇ ਹਨ।
ਭਨਤ ਪਰਾਵਰ ਪਰਮਾਨੰਦ।
ਉਹ ਸਭ ਕਹਿੰਦੇ ਆ ਪਰਮੇਸ਼ਰ ਪਰਮ ਪਰਾਵਰ ਨਾਥ ਹੈ, ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ ਹੈ, ਉਹ ਪਰਮਾਨੰਦ ਸਵਰੂਪ ਹੈ।
ਮਨ ਬੁੱਧ ਚਿੱਤ ਗਿਰਾ ਲਹਿ ਨਾਹੀ।
ਜਿਸ ਨੂੰ ਨਾ ਮਨ ਜਾਣ ਸਕਦਾ, ਨਾ ਬੁੱਧੀ ਜਾਣ ਸਕਦੀ ਹੈ, ਨਾ ਚਿੱਤ, ਜਿਹਦੇ ਤਾਈਂ ਨਾ ਸਾਡੀ ਬਾਣੀ ਪਹੁੰਚ ਸਕਦੀ ਹੈ, ਜੋ ਮਨ ਬਾਣੀ ਕਰਕੇ ਗਿਰਾ ਕਰਕੇ ਪਰੇ ਹੈ।
ਅਨੁਭਵ ਲਖ ਬੋਧਕ ਵਸ ਮਾਹੀ।
ਜਿਹੜਾ ਕੇਵਲ ਅਨੁਭਵ ਦੁਆਰਾ ਹੀ ਜਾਣਿਆ ਜਾਂਦਾ ਹੈ, ਤਤ ਵੇਤਿਆਂ ਦੇ ਹਿਰਦੇ ਵਿੱਚ ਵਸਦਾ ਤੇ ਬੋਧ ਕਰਾਉਣ ਵਾਲਾ ਹੋ ਕੇ ਹਿਰਦੇ ਵਿੱਚ ਵਸਦਾ ਹੈ।
ਦੁਤੀਯ ਪਦਾਰਥ ਗੁਰ ਇਤਨਾਮਾ।
ਉਹਨੂੰ ਕਿਹਾ ਵਾਹੇ, ਜਿਹੜਾ ਐਸਾ ਪਰਮੇਸ਼ਰ ਹੈ ਜਿਹਨੂੰ ਮੁਨੀ ਜਨ ਦੇਵਤੇ ਦਾਨਵ ਸਭ ਕਹਿੰਦੇ ਪਰਮ ਪਰਾਵਰ ਨਾਥ, ਪਰੇ ਤੋਂ ਪਰੇ, ਪਰੇ ਤੋਂ ਪਰੇ, ਜਿਹਦੇ ਤੱਕ ਨਾ ਮਨ ਪਹੁੰਚ ਸਕੇ, ਨਾ ਬੁੱਧੀ ਪਹੁੰਚ ਸਕੇ, ਜਿਹੜਾ ਕੇਵਲ ਤਤ ਵੇਤਿਆਂ ਦੇ ਅੰਦਰ ਅਨੁਭਵ ਦੁਆਰਾ ਹੀ ਜਾਣਨ ਵਾਲਾ, ਆਪਣੇ ਆਪ ਨੂੰ ਆਪ ਹੀ ਜਾਣਨ ਵਾਲਾ ਹੈ, ਕਹਿੰਦੇ ਉਹਨੂੰ ਇਹੀ ਕਹਿਣਾ ਪੈਂਦਾ ਵਾਹੇ, ਅਸਚਰਜ। ਹੁਣ ਦੂਸਰਾ ਪਦਾਰਥ ਹੈ ਗੁਰੂ। ਵਾਹੇ ਦੇ ਅਰਥ ਕਰਤੇ ਭਾਈ ਸਾਹਿਬ ਨੇ, ਉਹਦੇ ਲਈ ਪ੍ਰਮਾਣ ਦਿੱਤੇ ਆ। ਹੁਣ ਦੂਸਰਾ ਪਦਾਰਥ, ਪਦਾਰਥ ਦਾ ਮਤਲਬ ਦੂਸਰੇ ਦੋ ਅੱਖਰ ਗੁਰੂ ਹਨ, ਉਹ ਵੀ ਸੁਣੋ।
ਸ਼ਰੂਤ ਸਿਮਰਤ ਪਾਖਿਓ ਪਰ ਧਾਮਾ।
ਕਹਿੰਦੇ ਹੁਣ ਗੁਰੂ ਸ਼ਬਦ ਜਿਹੜਾ ਹੈ ਉਹ ਤਾਂ ਵੇਦਾਂ ਵਿੱਚ ਵੀ ਲਿਖਿਆ, ਸਿਮਰਤੀਆਂ ਵਿੱਚ ਵੀ ਲਿਖਿਆ, ਪੁਰਾਣਾਂ ਵਿੱਚ, ਕਿਉਂਕਿ ਗੁਰੂ ਸ਼ਬਦ ਤਾਂ ਉਹ ਤਾਂ ਪਹਿਲਾਂ ਵੀ ਵਰਤਿਆ ਜਾਂਦਾ ਸੀ ਨਾ। ਗੁਰੂ ਸ਼ਬਦ ਦੀ ਵਰਤੋਂ ਤਾਂ ਵੇਦਾਂ ਵਿੱਚ, ਸ਼ਰੂਤੀਆਂ 'ਚ, ਸਿਮਰਤੀਆਂ ਵਿੱਚ ਵੀ ਕੀਤੀ ਹੈ, ਉਹਦਾ ਅਰਥ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ। ਜੇ ਨਹੀਂ ਪਤਾ, ਭਾਈ ਸਾਹਿਬ ਕਹਿੰਦੇ ਮੈਂ ਦੱਸਦਾ ਹਾਂ।
ਜਾ ਸਮੇ ਅਵਰ ਨਾ ਜਗ ਮਹਿ ਕੋ।
ਗੁਰੂ ਕੌਣ ਹੈ? ਭਾਈ ਸਾਹਿਬ ਕਹਿੰਦੇ ਸਾਡੀ ਦ੍ਰਿਸ਼ਟੀ ਨਾਲ ਵੇਖੋ ਗੁਰੂ ਕੌਣ ਹੈ। ਕਹਿੰਦੇ ਜਿਸ ਵਰਗਾ ਕੋਈ ਦੂਜਾ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਹੈ ਗੁਰੂ, ਜਿਸ ਸਮਾਨ, ਜਿਸ ਵਰਗਾ ਕੋਈ ਦੂਜਾ ਨਹੀਂ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ। ਗੁਰ ਜੈਸਾ ਗੁਰੂ ਵਰਗਾ ਕੋਈ ਹੈ ਹੀ ਨਹੀਂ ਦੂਸਰਾ, ਕੋ ਹਰ ਸਮਾਨ ਨਹੀਂ ਰਾਜਾ, ਗੁਰੂ ਵਰਗਾ ਨਹੀਂ ਕੋਈ, ਗੁਰੂ ਗੁਰੂ ਹੈ। ਗੁਰੂ ਸਾਹਿਬ ਦਾ ਅਸੀਂ ਅਦਬ ਰੱਖਣਾ, ਸਤਿਕਾਰ ਕਰਨਾ, ਮਾਂ ਬਾਪ ਨੂੰ ਮਿਲਦੇ ਹਾਂ ਅਤੇ ਮੱਥਾ ਤਾਂ ਮਾਂ ਬਾਪ ਨੂੰ ਵੀ ਟੇਕਦੇ ਹਾਂ ਆਪਾਂ, ਵੱਡਿਆਂ ਦਾ ਚਾਚਾ ਤਾਇਆ ਮਿਲ ਜੇ ਉਹਨੂੰ ਵੀ ਮੱਥਾ ਟੇਕਦੇ ਹਾਂ, ਦਾਦਾ ਮਿਲ ਜੇ ਉਹਦੇ ਚਰਨ ਸਪਰਸ਼ ਕਰਦੇ ਹਾਂ, ਨਮਸਕਾਰ ਤਾਂ ਕਰਦੇ ਹਾਂ ਵੱਡਿਆਂ ਨੂੰ, ਪਰ ਉਹਨਾਂ ਨੂੰ ਇਹ ਸਮਝ ਕੇ ਆਦਰ ਨਹੀਂ ਕਰਦੇ ਵੀ ਇਹ ਗੁਰੂ ਨੇ। ਸੀਸ ਗੁਰੂ ਗ੍ਰੰਥ ਸਾਹਿਬ ਨੂੰ ਵੀ ਝੁਕਾਉਂਦੇ ਹਾਂ, ਜਦੋਂ ਗੁਰੂ ਪਾਤਸ਼ਾਹ ਨੂੰ ਝੁਕਾਈਏ ਉਹ ਇਸ਼ਟ ਦੇਵ ਅੱਗੇ ਹੈ ਪੂਜਣ, ਪਰ ਜਦੋਂ ਮਾਂ ਬਾਪ ਦਾ ਕਿਸੇ ਮਹਾਂਪੁਰਖ ਮਹਾਤਮਾ ਦਾ ਸੀਸ ਝੁਕਾ ਕੇ ਸਤਿਕਾਰ ਕਰੀਏ ਉਹ ਵਿਨਿਮਰ ਭਾਵ ਹੈ, ਉਹਨਾਂ ਨੂੰ ਪੂਜਣਾ ਨਹੀਂ ਹੁੰਦਾ, ਉਹਨਾਂ ਨੂੰ ਇਸ਼ਟ ਮੰਨਣਾ, ਇਸ਼ਟ ਤਾਂ ਗੁਰੂ ਸਾਹਿਬ ਹੀ ਰਹਿਣਗੇ ਪਰ ਉਹਨਾਂ ਦਾ ਸਤਿਕਾਰ ਹੈ, ਅਦਬ ਹੈ। ਤੋ ਗੁਰੂ ਵਰਗਾ ਕੋਈ ਦੂਜਾ ਨਹੀਂ, ਪਹਿਲਾਂ ਤਾਂ ਇਹ ਸਮਝ ਲਓ। ਜਾਂ ਸਮ ਅਵਰ ਨਾ ਜਗ ਮਹਿ ਕੋਊ, ਜਿਸ ਦੇ ਸਮਾਨ ਇਸ ਜਗਤ ਵਿੱਚ ਕੋਈ ਦੂਸਰਾ ਨਹੀਂ।
ਸੋ ਗੁਰਦੇਵ ਸਮਰੱਥ ਪ੍ਰਭ ਓ,
ਕਹਿੰਦੇ ਉਹ ਹੈ ਗੁਰਦੇਵ, ਤੇ ਉਹ ਗੁਰਦੇਵ ਸਮਰੱਥ ਪ੍ਰਭੂ ਦਾ ਹੀ ਸਵਰੂਪ ਨੇ ਇਸ ਧਰਤੀ ਤੇ। ਇਹ ਕਹਿ ਸਕਦੇ ਹਾਂ ਵੀ ਪਰਮੇਸ਼ਰ ਹੀ ਗੁਰੂ ਰੂਪ ਹੋ ਕੇ ਸੰਸਾਰ ਚ ਉਜਾਗਰ ਹੋਇਆ, ਅਕਾਲ ਪੁਰਖ ਨੇ ਗੁਰੂ ਦਾ ਰੂਪ ਧਾਰਨ ਕੀਤਾ ਸੰਸਾਰ ਚ। ਇਸ ਕਰਕੇ ਗੁਰੂ ਤੇ ਪਰਮੇਸ਼ਰ ਚ ਕਦੇ ਭੇਦ ਨਹੀਂ ਜਾਣਨਾ।
ਜਿਹ ਪਾਏ ਕ੍ਰਿਤ ਕ੍ਰਿਤ ਰਿਖ ਜੋਗੀ,
ਜਿਸ ਗੁਰੂ ਨੂੰ ਪ੍ਰਾਪਤ ਕਰਕੇ ਯੋਗੀ ਲੋਕ ਕ੍ਰਿਤ ਕ੍ਰਿਤ ਹੋ ਜਾਂਦੇ ਆ, ਯਾਨੀ ਕਿ ਕਿਰਤਾਰਥ ਹੋ ਜਾਂਦੇ ਆ। ਜੇ ਪੂਰਨ ਗੁਰੂ ਮਿਲ ਜਾਏ, ਜਿਹਨੂੰ ਮਿਲਦਾ ਯੋਗੀਆਂ ਨੂੰ ਮਿਲ ਜਾਏ, ਤੇ ਯੋਗੀ ਕਿਰਤਾਰਥ ਹੋ ਜਾਂਦੇ। ਜਦੋਂ ਗੁਰੂ ਨਾਨਕ ਸਾਹਿਬ ਗੋਪੀ ਨਾਥ ਨੂੰ ਮਿਲੇ, ਮੰਗਲ ਨਾਥ ਨੂੰ ਮਿਲੇ, ਇਹ ਪਹਿਲਾਂ ਭਟਕਦੇ ਫਿਰਦੇ ਸੀ ਭਰਥਰੀ ਜੀ ਵਰਗੇ, ਯੋਗ ਤਾਂ ਸਾਧਨਾ ਕਰਦੇ ਸੀ ਪਰ ਕ੍ਰਿਤ ਕ੍ਰਿਤ ਨਹੀਂ ਸੀ ਹੋਏ। ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲੇ ਤੇ ਫਿਰ ਕ੍ਰਿਤ ਕ੍ਰਿਤ ਹੋ ਗਏ। ਕ੍ਰਿਤ ਕ੍ਰਿਤ ਦਾ ਮਤਲਬ ਹੁੰਦਾ ਕਿਰਤਾਰਥ ਹੋ ਜਾਣਾ, ਜਿਵੇਂ ਆਪਾਂ ਨਿਹਾਲ ਹੋਣਾ ਕਹਿ ਜਾਂਦੇ ਹਾਂ ਵੀ ਨਿਹਾਲ ਹੋ ਗਏ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲੇ। ਕਹਿੰਦੇ ਐਸਾ ਹੁੰਦਾ ਗੁਰੂ ਜਿਹਨੂੰ ਮਿਲਿਆ, ਜਿਹੜੇ ਯੋਗੀ ਲੋਕ ਨੇ ਉਹ ਵੀ ਨਿਹਾਲ ਤੇ ਕਿਰਤਾਰਥ ਹੋ ਜਾਣ।
ਬਾਹਰ ਨਾ ਹੋਏ ਪਰਮ ਭਵ ਭੋਗੀ,
ਔਰ ਭੋਗੀ ਹੋ ਕੇ ਫਿਰ ਉਹ ਸੰਸਾਰ ਦੇ ਵਿੱਚ ਨਹੀਂ ਭਰਮਦੇ। ਜਿਸ ਗੁਰੂ ਨੂੰ ਪਾ ਕੇ ਭਰਮ ਨਹੀਂ ਹੁੰਦਾ, ਗੁਰੂ ਦਾ ਕੰਮ ਹੀ ਹੈ ਭਰਮ ਕੱਢ ਦੇਣਾ। ਪੂਰਨ ਗੁਰੂ ਨੂੰ ਪ੍ਰਾਪਤ ਕਰਦਿਆਂ ਹਿਰਦੇ ਚੋਂ ਭਰਮ ਦੂਰ ਹੋ ਜਾਂਦਾ, ਜਦੋਂ ਭਰਮ ਦੂਰ ਹੋ ਗਿਆ ਤੇ ਫਿਰ ਜਨਮ ਮਰਨ ਵੀ ਕੱਟਿਆ ਗਿਆ, ਭਰਮ ਕਰਕੇ ਜੰਮਣਾ ਮਰਨਾ ਪੈਂਦਾ। ਹਾਂਜੀ,
ਗੋ ਇਤ ਅੰਧਕਾਰ ਸ਼ਿਵ ਪਾਖਾ,
ਹੁਣ ਅੱਖਰੀ ਅਰਥ ਦੱਸਦੇ ਨੇ। ਕਹਿੰਦੇ ਗੋ ਇਤ ਨੇ ਪਦ ਦਾ ਅਰਥ ਗੋ ਦਾ, ਉਹਦਾ ਮਤਲਬ ਹੈ ਅੰਧਕਾਰ। ਸ਼ਿਵ ਸੰਗਤਾ ਦੇ ਵਿੱਚ ਇਹਦੇ ਅਰਥ ਇੱਦਾਂ ਵੀ ਗੋ ਸ਼ਬਦ ਗੁਰੂ ਸ਼ਬਦ ਦੇ ਅਰਥ ਕੀਤੇ ਹੋਏ। ਇਹਦੇ ਲਈ ਪ੍ਰਮਾਣ ਕਹਿੰਦੇ ਤੁਹਾਡੇ ਗ੍ਰੰਥਾਂ ਵਿੱਚ ਵੀ ਨੇ, ਪੰਡਿਤਾਂ ਨੂੰ ਕਹਿੰਦੇ ਕਿ ਗੋ ਸ਼ਬਦ ਦਾ ਅਰਥ ਇਹ ਤੁਹਾਡੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਵਿੱਚ ਵੀ ਹੈ। ਸ਼ਿਵ ਜੈ ਇਹਦਾ ਅਰਥ ਕੀਤਾ, ਗੋ ਦਾ ਮਤਲਬ ਹੁੰਦਾ ਅੰਧਕਾਰ ਹਨੇਰਾ। ਹਾਂਜੀ,
ਰੰਗ ਚੈਤਨਯ ਵੇਦ ਮਤ ਸ਼ਾਖਾ,
ਜਿਹੜਾ ਰੰਗ ਹੈ, ਰੰਗ ਦਾ ਮਤਲਬ ਹੁੰਦਾ ਚੈਤਨਯ ਹਰੀ ਪਰਮੇਸ਼ਰ, ਜੋ ਚੇਤਨ ਸਵਰੂਪ ਹੈ, ਜਿਹਦੇ ਵਾਸਤੇ ਵੇਦਾਂ ਚ ਵੀ ਕਿਹਾ ਗਿਆ ਚੇਤਨ ਸਤ ਚੇਤਨ ਆਨੰਦ ਸਰੂਪ, ਸਦਾ ਸੱਚ ਦਾ ਆਨੰਦ, ਇਹ ਸ਼ਬਦ ਵਰਤਿਆ ਸਤ ਚੇਤਨ ਆਨੰਦ ਵੇਦਾਂ ਵਿੱਚ, ਉਹਨੂੰ ਕਿਹਾ ਰੂਹ। ਹਾਂਜੀ,
ਵਿਦਿਆ ਮੂਲ ਜੋਗ ਅਵਸਾਨੀ,
ਕਹਿੰਦੇ ਵਿਦਿਆ ਦਾ ਇਹ ਮੂਲ ਹੈ, ਇਹ ਜਿਹੜੀ ਵਿਦਿਆ ਹੈ ਵਿਦਿਆ ਦਾ ਇਹ ਮੂਲ ਕਿਹਾ ਜਾਂਦਾ ਜੋਗ ਅਵਸਾਨੀ, ਉਹ ਚੇਤਨ ਗਿਆਨ ਦਾ ਮੂਲ ਹੈ, ਜਿੰਨਾ ਗਿਆਨ ਹੈ ਉਸ ਚੇਤਨ ਤੋਂ ਉਤਪੰਨ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੂਹ ਚੇਤਨ ਹੈ ਨਾ, ਤੇ ਚੇਤਨ ਤੋਂ ਹੀ ਗਿਆਨ, ਚੇਤਨ ਅਸੀਂ ਚੇਤਨ ਹਾਂ ਤਾਂ ਸਾਨੂੰ ਗਿਆਨ ਫੁਰਦਾ ਨਾ। ਆ ਪੱਥਰ ਨੂੰ ਤਾਂ ਨਹੀਂ ਗਿਆਨ ਹੈ, ਅਚੇਤ ਹੈ। ਪਸ਼ੂ ਜਾਨਵਰ ਪੰਛੀ ਉਹ ਅਚੇਤ ਨੇ, ਚੇਤਨਤਾ ਤਾਂ ਹੈ ਉਹਨਾਂ ਵਿੱਚ ਪਰ ਉਹ ਅਚੇਤ ਨੇ, ਉਹਨਾਂ ਨੂੰ ਗਿਆਨ ਉਤਪੰਨ ਨਹੀਂ ਹੁੰਦਾ। ਸਾਡੇ ਅੰਦਰ ਜਿਹੜਾ ਗਿਆਨ ਉਤਪੰਨ ਹੁੰਦਾ ਉਹ ਚੇਤਨ ਕਰਕੇ ਹੈ, ਚੇਤਨ ਕਰਕੇ, ਉਸ ਚੇਤਨ ਸੱਤਾ ਦੇ ਅਭਾਸ ਕਰਕੇ ਗਿਆਨ ਉਤਪੰਨ ਹੁੰਦਾ। ਗਿਆਨ ਦਾ ਮੂਲ ਉਹ ਚੇਤਨ ਹੈ, ਇਸ ਕਰਕੇ ਉਹਨੂੰ ਕਿਹਾ ਰੂਹ, ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਜੋ ਗਿਆਨ ਨੂੰ ਵੀ ਪ੍ਰਕਾਸ਼ੇ। ਗਿਆਨ ਦਾ ਪ੍ਰਕਾਸ਼ ਇੱਦਾਂ ਹੈ ਜਿਹੜਾ ਗਿਆਨ ਨੂੰ ਵੀ ਪ੍ਰਕਾਸ਼ ਰਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਗਿਆਨ ਨੂੰ ਵੀ ਪ੍ਰਕਾਸ਼ ਰਿਹਾ ਉਹਨੂੰ ਕਿਹਾ ਰੂਹ। ਹਾਂਜੀ,
ਜਾਹੇ ਸਮਾਵਤ ਮੁਨਵਰ ਗਿਆਨੀ,
ਕਹਿੰਦੇ ਉਹਦੇ ਵਿੱਚ ਵੱਡੇ ਵੱਡੇ ਮੁਨੀਵਰ, ਉਹਦੇ ਵਿੱਚ ਵੱਡੇ ਵੱਡੇ ਗਿਆਨੀ ਉਹ ਸਮਾਮਦੇ ਹਨ ਉਸੇ ਗਿਆਨ ਵਿੱਚ।
ਸ਼ੂਨਵਾਦ ਸ਼ੂਨੈ ਜੇ ਗਾਵਹਿ,
ਜਿਹੜੇ ਸ਼ੂਨਿਆਵਾਦੀ ਲੋਕ ਨੇ, ਸ਼ੂਨਿਆਵਾਦੀ ਕਿਹੜੇ ਨੇ? ਬੋਧੀ। ਜਿਹੜਾ ਬੋਧ ਮਤ ਹੈ ਉਹ ਦੋ ਸਿਧਾਂਤ ਮੰਨਦਾ ਹੈ, ਇੱਕ ਹੈ ਉਹਨਾਂ ਦਾ ਸ਼ੂਨਿਆਵਾਦ ਸਿਧਾਂਤ, ਦੂਸਰਾ ਹੈ ਸ਼ਣਕ ਵਿਗਿਆਨਵਾਦ। ਜਿਵੇਂ ਆਪਣੇ ਤਿੰਨ ਸਿਧਾਂਤ ਨੇ ਨਾ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹਨਾਂ ਦੇ ਉਹ ਜਿਹੜੇ ਜਿਸ ਭਾਈ ਸ਼ੂਨਿਆਵਾਦ, ਇੱਕ ਸ਼ਣਕ ਵਿਗਿਆਨਵਾਦ, ਵਜਰਯਾਨ, ਇੱਦਾਂ ਉਹਨਾਂ ਦੇ ਕਈ ਸਿਧਾਂਤ ਨੇ। ਉਹਨਾਂ 'ਚੋਂ ਇੱਕ ਸਿਧਾਂਤ ਜਿਹੜਾ ਅਖੀਰਲਾ ਹੈ, ਸ਼ੂਨਿਆਂ ਤੱਕ ਪਰ ਚਲੇ ਜਾਣਾ। ਭਾਈ ਸਾਹਿਬ ਕਹਿੰਦੇ ਜਿਹੜੇ ਉਹ ਸ਼ੂਨਿਆਵਾਦੀ ਨੇ, ਬੋਧੀ, ਜਿਸ ਨੂੰ ਸ਼ੂਨਿਆ ਦੱਸਦੇ ਨੇ, ਕਹਿੰਦੇ ਉਹੀ ਹੈ ਰੂਹ, ਗਿਆਨ ਨੂੰ ਪ੍ਰਕਾਸ਼ਣ ਵਾਲਾ। ਸ਼ੂਨਿਆਵਾਦੀ ਜਿਸ ਨੂੰ ਸ਼ੂਨਿਆ ਦੱਸਦੇ ਹਨ,
ਬ੍ਰਹਮਵਾਦ ਜਿਹੇ ਬ੍ਰਹਮ ਬਤਾਵਹਿ,
ਜਿਹੜੇ ਬ੍ਰਹਮਵਾਦੀ ਨੇ ਉਹਨੂੰ ਬ੍ਰਹਮ ਦੱਸਦੇ ਨੇ, ਜਿਹੜੇ ਬ੍ਰਹਮਵਾਦੀ ਨੇ ਉਸੇ ਨੂੰ ਬ੍ਰਹਮ ਦੱਸਦੇ ਨੇ।
ਕਾਲਮਤੀ ਜਿਹੇ ਕਾਲ ਪ੍ਰਮਾਨਾ,
ਖਾਲਸਾ ਜੀ ਇੱਕ ਮਤ ਹੈ ਹਿੰਦੁਸਤਾਨ ਦਾ, ਉਹਨੂੰ ਕਹਿੰਦੇ ਨੇ ਕਾਲ ਮਤ। ਭਾਈ ਗੁਰਦਾਸ ਜੀ ਉਹਨਾਂ ਦਾ ਵੀ ਜ਼ਿਕਰ ਕਰਦੇ, ਕਹਿੰਦੇ ਜਿਹੜੇ ਕਾਲ ਮਤ ਵਾਲੇ ਨੇ ਉਸੇ ਨੂੰ ਕਾਲ ਕਹਿ ਕੇ ਸੰਬੋਧਨ ਕਰਦੇ ਆ, ਜਿਹਨੂੰ ਅਸੀਂ ਰੂਹ ਕਹਿ ਰਹੇ ਹਾਂ, ਚੇਤਨ। ਉਸੇ ਨੂੰ ਸ਼ੂਨਿਆਵਾਦੀ ਜਿਹੜੇ ਬੋਧੀ ਨੇ ਸ਼ੂਨਿਆ ਕਹਿੰਦੇ ਆ, ਜਿਹੜੇ ਬ੍ਰਹਮਵਾਦੀ ਉਹਨੂੰ ਬ੍ਰਹਮ ਕਹਿੰਦੇ ਆ, ਜਿਹੜੇ ਕਾਲਵਾਦੀ ਨੇ ਉਹਨੂੰ ਕਾਲ ਕਹਿੰਦੇ ਆ। ਹਾਂਜੀ,
ਨਾਨਾ ਮਤ ਠਾਨਿਓ ਮਤ ਨਾਨਾ,
ਨਾਨਾ ਪ੍ਰਕਾਰ ਦੇ ਮਤ ਨੇ ਸੰਸਾਰ 'ਚ, ਸਭ ਨੇ ਨਾਨਾ ਹੀ ਪ੍ਰਕਾਰ ਉਹਦੇ ਵਰਣਨ ਕੀਤੇ ਆ। ਕੋਈ ਉਹਨੂੰ ਕੁਝ ਕਹਿ ਕੇ ਵਰਣਨ ਕਰਦਾ, ਕੋਈ ਕੁਝ ਕਹਿ ਕੇ।
ਸਗੁਣ ਜਾਹੇ ਨਾਰਾਇਣ ਕਹਿਹੀ,
ਜਿਹੜੇ ਸਰਗੁਣਵਾਦੀ ਨੇ, ਜਿਹੜੇ ਸਰਗੁਣ, ਕਿਉਂਕਿ ਬਹੁਤ ਮਤ ਨੇ ਹਿੰਦੁਸਤਾਨ 'ਚ, ਇੱਕ ਮਤ ਹੈ ਜਿਹੜਾ ਸਰਗੁਣਵਾਦੀ, ਉਹ ਸਰਗੁਣ ਭਗਵਾਨ ਦੀ ਪੂਜਾ ਕਰਦੇ ਆ। ਉਹ ਜਿਹੜੇ ਸਰਗੁਣਵਾਦੀ ਨੇ ਉਹਨੂੰ ਨਾਰਾਇਣ ਨਾਰਾਇਣ ਇਹ ਕਹਿ ਕੇ ਬੁਲਾਉਂਦੇ ਨੇ।
ਕਰਮ ਬ੍ਰਿੰਦ ਕਰ ਜਾ ਪਦ ਲਹਿਹੀ,
ਔਰ ਬਹੁਤ ਸਾਰੇ ਕਰਮ ਕਾਂਡ ਕਰਕੇ ਜਿਸ ਦੀ ਪ੍ਰਾਪਤੀ ਮੰਨਦੇ ਹਨ।
ਲੱਖ ਰੂਪ ਵਾਚਾਰਥ ਜਾਸ ਕਹਿ,
ਕਹਿੰਦੇ ਉਹ ਲੱਖ ਰੂਪ ਹੈ। ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਵਾਚਿਆਰਥ, ਇੱਕ ਹੁੰਦਾ ਲੱਖਿਆਰਥ। ਇਹ ਥੋੜਾ ਜਿਹਾ ਸਮਝਣ ਵਾਲੀ ਬਾਤ ਹੈ। ਵਾਚਿਆਰਥ ਕਹਿੰਦੇ ਆ ਤਤ ਤਵੰਗ ਅਸੀ, ਤੂੰ ਬ੍ਰਹਮ ਹੈ, ਇਹ ਕਹਿ ਦੇਣ ਨੂੰ ਕਹਿੰਦੇ ਨੇ ਵਾਚਿਆਰਥ, ਜਿਹੜਾ ਕੇਵਲ ਸ਼ਬਦ ਦੇ ਅਰਥਾਂ ਨੂੰ ਸਪਸ਼ਟ ਕਰੇ। ਜਿਵੇਂ ਘੋੜਾ ਕਿਹਾ, ਘੋੜਾ ਕਹਿੰਦੇ ਆ ਘੋੜੇ ਦੇ ਚਾਰ ਲੱਤਾਂ ਦੇ ਸਾਰੇ ਵੀ ਚਾਰ ਪੈਰਾਂ ਵਾਲਾ ਉਹ ਪਸ਼ੂ ਹੈ, ਇਹ ਗਿਆਨ ਹੋ ਗਿਆ। ਇਹਨੂੰ ਕਹਿੰਦੇ ਨੇ ਵਾਚਿਆ ਅਰਥ, ਸ਼ਬਦ ਦੇ ਨਾਲ ਕੇਵਲ ਸ਼ਬਦ ਵਿੱਚ ਜੋ ਕਿਹਾ ਗਿਆ ਉਹ ਅਰਥ ਹੀ ਸਪਸ਼ਟ ਹੋਣਾ। ਦੂਸਰਾ ਹੁੰਦਾ ਲੱਖਿਆ ਅਰਥ, ਜਿਵੇਂ ਕਿਸੇ ਨੂੰ ਕਹਿ ਤਾ ਤੂੰ ਬ੍ਰਹਮ ਰੂਪ ਹੈ, ਤੂੰ ਬ੍ਰਹਮ ਹੈ, ਇਹ ਤਾਂ ਹੋ ਗਿਆ ਵਾਚਿਆ ਅਰਥ। ਹੁਣ ਕੋਈ ਅੱਗੇ ਪੁੱਛੇ ਵੀ ਮੈਂ ਬ੍ਰਹਮ ਕਿਵੇਂ ਆ, ਉਹਦੇ ਲਈ ਫਿਰ ਲੱਖਿਆ ਅਰਥ ਸਮਝਾਉਣੇ ਪੈਂਦੇ ਆ, ਕਿਉਂਕਿ ਲੱਖਿਆ ਅਰਥ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੁਣ ਦੱਸੇ ਜਾਣਗੇ। ਇੱਕ ਤੂੰ ਬ੍ਰਹਮ ਕਿਵੇਂ ਹੈ, ਕਿਉਂਕਿ ਬ੍ਰਹਮ ਦਾ ਜਿਹੜਾ ਉਹ ਤਾਂ ਸਰਬੱਗ ਹੈ, ਮੈਂ ਅਲਪੱਗ ਹਾਂ, ਉਹ ਵਿਆਪਕ ਹੈ, ਮੈਂ ਇੱਕ ਜਗ੍ਹਾ 'ਤੇ ਹਾਂ, ਮੈਂ ਬ੍ਰਹਮ ਕਿਵੇਂ ਹੋ ਸਕਦਾ। ਉਹਦੇ ਲਈ ਫਿਰ ਜਿਹੜੇ ਅਰਥ ਕੀਤੇ ਜਾਂਦੇ ਉਹ ਲੱਖਿਆ ਅਰਥ ਦੁਆਰਾ ਸਮਝਾਇਆ ਜਾਂਦਾ ਕਿ ਤੇਰੇ ਵਿੱਚ ਜਿਹੜੀ ਚੇਤਨਾ ਅਤੇ ਜਿਹੜੀ ਬ੍ਰਹਮ ਦੀ ਚੇਤਨਾ ਦੋਵੇਂ ਇੱਕ ਰੂਪ ਨੇ। ਬਾਹਰਲੇ ਸਰੀਰਾਂ ਦਾ ਇਹ ਜਿਹੜਾ ਇਹ ਤਾਂ ਮਿੱਥਿਆ ਨੇ, ਨਸ਼ਵਰ ਨੇ, ਤੇਰੇ ਅੰਦਰ ਜੋ ਚੇਤਨ ਹੈ ਔਰ ਬ੍ਰਹਮ ਵਿੱਚ ਜੋ ਚੇਤਨ ਹੈ ਉਹ ਇੱਕ ਰੂਪ ਹੈ। ਕਹੋ ਕਬੀਰ ਤੂੰ ਰਾਮ ਕੀ ਅੰਸ਼, ਉਹ ਰਾਮ ਦੀ ਅੰਸ਼ ਤੇਰੇ ਅੰਦਰ ਹੈ, ਇਸ ਕਰਕੇ ਤੂੰ ਬ੍ਰਹਮ ਸਰੂਪ ਹੈ। ਜਦੋਂ ਇੱਦਾਂ ਸਮਝਾਵਾਂਗੇ ਉਹਨੂੰ ਕਹਿੰਦੇ ਲੱਖਿਆ ਅਰਥ। ਜਿਹੜਾ ਲੱਖਿਆ ਅੱਗੇ ਲਕਸ਼ਣ ਹੈ, ਉਹ ਵੀ ਤਿੰਨ ਪ੍ਰਕਾਰ ਦੀ ਦੱਸੀ ਲਕਸ਼ਣਾ, ਇੱਕ ਜੈਤ ਲਕਸ਼ਣਾ, ਇੱਕ ਅਜੈਤ ਲਕਸ਼ਣਾ, ਇੱਕ ਭਾਗ ਤਿਆਗ ਲਕਸ਼ਣਾ ਬਿਰਤੀ ਹੁੰਦੀ ਹੈ। ਚਲੋ ਉਸ ਪਾਸੇ ਵਿਸ਼ੇ 'ਚ ਨਾ ਜਾਈਏ। ਇੱਥੇ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਆ ਲੱਖ ਰੂਪ ਵਾਚਾਰਥ ਜਾਸ ਕਹਿ, ਕਹਿੰਦੇ ਜਿਸ ਨੂੰ ਵਾਚਿਆ ਰੂਪ ਵਿੱਚ ਅਰਥ ਚ ਕਿਹਾ ਗਿਆ, ਅਸਲ ਵਿੱਚ ਜਦੋਂ ਲੱਖਿਆ ਰੂਪ ਚ ਜਾਣਾਂਗੇ ਵਾਹਿਗੁਰੂ ਵਿੱਚ ਜਿਹੜੀ ਵਡਿਆਈ ਪਰਮੇਸ਼ਰ ਦੀ ਅਕਾਲ ਪੁਰਖ ਦੀ ਕੀਤੀ ਹੈ, ਉਸੇ ਨੂੰ ਕਿਸੇ ਨੇ ਬ੍ਰਹਮ ਕਿਹਾ, ਉਸੇ ਨੂੰ ਕਿਸੇ ਨੇ ਨਾਰਾਇਣ ਕਿਹਾ, ਉਸੇ ਨੂੰ ਕਿਸੇ ਨੇ ਗੋਬਿੰਦ ਕਿਹਾ, ਉਸੇ ਨੂੰ ਕਿਸੇ ਨੇ ਰਾਮ ਕਿਹਾ, ਕਾਲਵਾਦੀਆਂ ਨੇ ਕਾਲ ਕਿਹਾ, ਸ਼ੁਨਿਆਵਾਦੀਆਂ ਨੇ ਸ਼ੁਨਿਆ ਕਿਹਾ, ਹੈ ਉਹੀ। ਜਦੋਂ ਕਿਉਂਕਿ ਗੁਣ ਵਰਣਨ ਹੋਣਗੇ ਨਾ ਲੱਖਿਆ ਅਰਥੇ ਦੇ ਨਾਲ, ਇਹ ਗੱਲ ਸਪਸ਼ਟ ਹੋ ਜਾਏਗੀ। ਹਾਂਜੀ,
ਅਵਰਨ ਪਾਵਨ ਰਹਿਤ ਜਾਸ ਲਹਿ,
ਗੁਰੂ ਪੰਜਵੇਂ ਪਾਤਸ਼ਾਹ ਨੇ ਕਿਹਾ ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾਏ, ਵੀ ਕੋਈ ਰਾਮ ਰਾਮ ਕਹਿ ਰਿਹਾ, ਕੋਈ ਖੁਦਾ ਕਹਿ ਰਿਹਾ, ਉਸੇ ਨੂੰ ਕਹਿ ਰਿਹਾ ਸਾਰੇ, ਉਹੀ ਆ ਅਕਾਲ ਪੁਰਖ, ਉਹਦੇ ਨਾਂ ਵੱਖੋ ਵੱਖਰੇ ਕਹਿ ਕੇ ਉਚਾਰਨ ਕਰ ਰਹੇ ਨੇ। ਤੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅਵਰ ਨਾ ਪਾਵਨ ਰਹਿਤ ਜਾਸ ਲਹਿ, ਜਿਸ ਨੂੰ ਲੱਖ ਕੇ ਫਿਰ ਕੁਝ ਹੋਰ ਪ੍ਰਾਪਤੀ ਯੋਗ ਨਹੀਂ ਮੰਨਿਆ ਜਾਂਦਾ, ਯਾਨੀ ਕਿ ਕੁਝ ਹੋਰ ਪ੍ਰਾਪਤ ਕਰਨ ਦੀ ਇੱਛਾ ਨਹੀਂ ਰਹਿੰਦੀ।
ਤਤਵੰ ਅਸੀ ਵੇਦਾਰਥ ਪ੍ਰਮਾਣਤ,
ਜਿਵੇਂ ਵੇਦਾਂ ਦੇ ਵਿੱਚ ਤਤਵੰ ਅਸੀ ਮਾਂ ਵਾਕ ਕਿਹਾ ਜਾਂਦਾ ਹੈ,
ਵਾਹਿਗੁਰੂ ਸੋ ਸ਼੍ਰੀ ਗੁਰ ਠਾਨਤ,
ਕਹਿੰਦੇ ਤੁਹਾਡੇ ਵੇਦਾਂ ਚ ਤਤਵੰ ਅਸੀ ਤੁਸੀਂ ਕਹਿੰਦੇ ਹੋ, ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਕਹਿ ਕੇ ਉਸੇ ਨੂੰ ਸਲਾਹਿਆ ਅਕਾਲ ਪੁਰਖ ਨੂੰ, ਬ੍ਰਹਮ ਨੂੰ। ਤੁਸੀਂ ਆਪਣੇ ਆਪ ਨੂੰ ਬ੍ਰਹਮ ਰੂਪ ਵਰਣਨ ਵੀ ਕਰਦੇ ਹੋ, ਅਸੀਂ ਉਸ ਨੂੰ ਤੂੰ 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 ਕਹਿ ਕੇ ਸਲਾਉਂਦੇ ਹਾਂ, ਉਹ ਜਦੋਂ ਤੂੰ ਤੂੰ ਕਹਿ ਕੇ ਸਲਾਉਣਾ ਉਦੋਂ ਕਿਹਾ ਜਾਂਦਾ ਵਾਹਿਗੁਰੂ ਵਾਹਿਗੁਰੂ, ਜਿਵੇਂ ਵੇਦਾਂ ਚ ਤੂੰ ਬ੍ਰਹਮ ਹੈ, ਤੂੰ ਬ੍ਰਹਮ ਹੈ, ਤੂੰ ਬ੍ਰਹਮ ਹੈ, ਉਹਨੂੰ ਕਹਿੰਦੇ ਤਤਵੰਗ ਅਸੀ। ਤਤਵੰਗ ਅਸੀ ਦਾ ਮਤਲਬ ਹੁੰਦਾ ਤਤਵਮ ਅਸੀ, ਇਕੱਠਾ ਸ਼ਬਦ ਪਰ ਤਤਵੰਗ ਅਸੀ, ਤੂੰ ਬ੍ਰਹਮ ਹੈ, ਤੂੰ ਬ੍ਰਹਮ ਹੈ, ਉਹ ਇੱਦਾਂ ਕਹਿੰਦੇ। ਅਸੀਂ ਅਕਾਲ ਪੁਰਖ ਨੂੰ ਕਹਿੰਦੇ ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਵਾਹ ਹੈ ਗੁਰੂ, ਤੂੰ ਹੀ ਵਾਹ ਹੈ, ਹੇ ਪਰਮੇਸ਼ਰ ਤੂੰ ਹੀ ਵਾਹ ਹੈ। ਗੁਰੂ ਇੱਥੇ ਪਰਮੇਸ਼ਰ ਦਾ ਹੀ ਵਾਚਕ, ਅਕਾਲ ਪੁਰਖ ਦਾ ਵਾਚਕ ਹੈ। ਗੁਰੂ ਨਾਨਕ ਸਾਹਿਬ ਉਸੇ ਪਰਮੇਸ਼ਰ ਦਾ ਅਵਤਾਰ ਨੇ, ਇਸ ਕਰਕੇ ਗੁਰੂ ਨਾਨਕ ਸਾਹਿਬ ਅਤੇ ਪਰਮੇਸ਼ਰ ਦੋਵੇਂ ਇੱਕ ਮੇਕ ਨੇ। ਜੇ ਗੁਰੂ ਨਾਨਕ ਸਾਹਿਬ ਨੂੰ ਕਹਿ ਕੇ ਸਲਾਉਣਾ ਵਾਹਿਗੁਰੂ ਤਾਂ ਕਹਿ ਸਕਦੇ ਹਾਂ, ਕੋਈ ਭੇਦਭਾਵ ਦੀ ਬਿਰਤੀ ਨਹੀਂ ਰੱਖਣੀ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵਾਹਿਗੁਰੂ ਕਹਿ ਕੇ ਸਲਾਉਣਾ ਤਾਂ ਸਲਾਹ ਸਕਦੇ ਹਾਂ, ਜੇ ਅਕਾਲ ਪੁਰਖ ਨੂੰ ਵਾਹਿਗੁਰੂ ਕਹਿ ਕੇ ਸਲਾਉਣਾ ਤਾਂ ਕਹਿ ਸਕਦੇ ਹਾਂ, ਉਹ ਨਿਰਾਕਾਰ ਸਰੂਪ 'ਚ ਅਕਾਲ ਪੁਰਖ, ਉਹਨੂੰ ਵੀ ਕਹਿ ਸਕਦੇ ਹਾਂ ਵਾਹਿਗੁਰੂ, ਉਹ ਵੀ ਗੁਰੂ ਪਰਮੇਸ਼ਰ ਹੈ ਨਾ। ਗੁਰੂ ਸ਼ਬਦ ਜਿਹੜਾ ਇਹ ਪਰਮੇਸ਼ਰ ਦਾ ਵਾਚਕ ਹੈ, ਅਕਾਲ ਪੁਰਖ ਦਾ। ਉਹੀ ਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤਾਈਂ ਦਸ ਜਾਮਿਆਂ 'ਚ ਵਰਤਿਆ ਪਰਮੇਸ਼ਰ। ਹੁਣ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਿੱਚ ਵਰਤ ਰਹੇ ਨੇ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ, ਤੋ ਉਹੀ ਹੈ। ਇਸ ਕਰਕੇ ਜੇ ਬ੍ਰਹਮ ਨੂੰ ਵੀ ਕਹਿਣਾ ਵਾਹਿਗੁਰੂ ਤਾਂ ਉਸ ਪਰਮੇਸ਼ਰ ਨੂੰ ਵੀ, ਪਾਰ ਬ੍ਰਹਮ ਨੂੰ ਵੀ ਵਾਹਿਗੁਰੂ ਕਹਿ ਕੇ ਸਲਾਉਂਦੇ ਹਾਂ।
ਨਾ ਅਨ ਕੈ ਮਨ ਬ੍ਰਹਮ ਪਛਾਣਤ,
ਕਹਿੰਦੇ ਉਹਦੇ ਤੋਂ ਕੋਈ ਵੱਖਰਾ ਬ੍ਰਹਮ ਨਹੀਂ ਹੈ। ਜੇ ਅਸੀਂ ਕੋਈ ਵਾਹਿਗੁਰੂ ਕਹਿ ਰਹੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਵੀ ਕੋਈ ਸਾਡਾ ਵੱਖਰਾ ਬ੍ਰਹਮ ਅਸੀਂ ਬਣਾ ਲਿਆ, ਜਿਵੇਂ ਆਮ ਲੋਕਾਂ ਨੇ ਮੰਨਿਆ ਹੋਇਆ। ਉਹ ਕਹਿੰਦੇ ਸਾਡਾ ਅੱਲਾ ਵੱਖਰਾ, ਉਹ ਕਹਿੰਦੇ ਸਾਡਾ ਰਾਮ ਵੱਖਰਾ, ਉਹ ਕਹਿੰਦੇ ਸਾਡਾ ਫਲਾਣਾ ਦੇਵਤਾ ਸਾਡਾ ਵੱਖਰਾ, ਕਹਿੰਦੇ ਅਸੀਂ ਇੱਦਾਂ ਦਾ ਕੋਈ ਵੱਖ। ਉਹੀ ਆ ਅਕਾਲ ਪੁਰਖ, ਇੱਕੋ ਹੀ ਹੈ, ਜਿਹਨੂੰ ਤੁਸੀਂ ਸਾਰੇ ਵੱਖੋ ਵੱਖਰੇ ਤਰੀਕਿਆਂ ਨਾਲ ਧਿਆ ਰਹੇ ਹੋ, ਅਸੀਂ ਉਹਨੂੰ ਵਾਹਿਗੁਰੂ ਕਹਿ ਕੇ ਧਿਆਉਂਦੇ ਹਾਂ। ਹਾਂਜੀ,
ਇੱਕ ਦਸ ਰੁਦਰ ਦਸੋ ਹਰ ਜਾਣਤ,
ਉਹੀ ਇੱਕ ਹੈ ਬ੍ਰਹਮ ਜਿਹਨੂੰ ਦਸ ਰੁਦਰ ਤੇ ਜਿੰਨੇ ਦਸੋਹਰ ਨੇ ਸਾਰੇ ਇੱਕ ਨੂੰ ਹੀ ਜਾਣਦੇ ਨੇ।
ਨਵ ਵਿਦ ਪ੍ਰਣਵ ਵਿਸ਼ਵ ਕ੍ਰਿਤ ਕਾਰਨ,
ਉਹੀ ਜਿਹੜਾ ਨਵ ਵਿਧੀਆਂ ਦੇ ਸਹਿਤ ਜਿਹੜੇ ਪ੍ਰਣਵ ਵਿਸ਼ਵ ਨੂੰ ਕਰਨ ਵਾਲੇ ਨੇ, ਉਹਨਾਂ ਦਾ ਕਾਰਨ ਉਹੀ ਇੱਕ ਹੈ।
ਚਤੁਰਵਾ ਵਰਗ ਦਾ ਭਵ ਜਨ ਤਾਰਨ,
ਇਹ ਜਿਹੜੇ ਚਤੁਰ ਵਰਗ ਨੇ ਨਾ, ਚਤੁਰ ਵਰਗ ਦਾ ਮਤਲਬ ਚਾਰ ਅੱਖਰ, ਵਾਹ ਵਾਹ ਹਾ ਹਾ ਗੱਗਾ ਤੇ ਰਾਰਾ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਇਹ ਚਾਰੇ ਦੇ ਚਾਰੇ ਅੱਖਰ ਜਹਾਜ਼ ਨੇ, ਜਿਹੜੇ ਇਸ ਜਹਾਜ਼ ਤੇ ਸਵਾਰ ਹੋਣਗੇ ਉਹਨਾਂ ਨੂੰ ਇਹ ਜਹਾਜ਼ ਪਾਰ ਉਤਾਰ ਦੇਗਾ।
ਸਤਿ ਸ੍ਰੀ ਅਕਾਲ।
ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ ਹੈ,
ਵਾਹਿਗੁਰੂ ਨਾਮ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ,
ਵਾਹਿਗੁਰੂ ਨਾਮ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ,
ਵਾਹਿਗੁਰੂ ਨਾਮ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ, ਚੜੇ ਸੋ ਉਤਰੇ ਪਾਰ,
ਚੜੇ ਸੋ ਉਤਰੇ ਪਾਰ, ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ, ਜੋ ਸ਼ਰਧਾ ਕਰ ਸੇਵਦੇ,
ਜੋ ਸ਼ਰਧਾ ਕਰ ਸੇਵਦੇ, ਜੋ ਸ਼ਰਧਾ ਕਰ ਸੇਵਦੇ,
ਗੁਰ ਪਾਰੇ ਉਤਾਰਨ ਹਾਰ, ਗੁਰ ਪਾਰੇ ਉਤਾਰਨ ਹਾਰ,
ਗੁਰ ਪਾਰੇ ਉਤਾਰਨ ਹਾਰ, ਗੁਰ ਪਾਰੇ ਉਤਾਰਨ ਹਾਰ।
ਇਹ ਚਾਰ ਅੱਖਰ ਜਹਾਜ਼ ਵਾਂਗ ਉਤਾਰਦੇ ਆ ਜੀਵ ਨੂੰ ਸੰਸਾਰ ਤੋਂ। ਫਿਰ ਚਤੁਰ ਵਰਗ ਚਾਰ ਤਰ੍ਹਾਂ ਦੀਆਂ ਮੁਕਤੀਆਂ, ਚਾਰ ਮੁਕਤੀਆਂ ਦੱਸੀਆਂ ਮਹਾਂਪੁਰਖਾਂ ਵਿਦਵਾਨਾਂ ਨੇ ਧਰਮ ਗ੍ਰੰਥਾਂ ਚ। ਇੱਕ ਹੁੰਦੀ ਆ ਸਰੂਪ ਮੁਕਤੀ, ਦੂਜੀ ਹੁੰਦੀ ਆ ਸਮੀਪ ਮੁਕਤੀ, ਤੀਸਰੀ ਹੁੰਦੀ ਸਲੋਕ ਮੁਕਤੀ, ਤੇ ਚੌਥੀ ਹੁੰਦੀ ਆ ਸਜੁਜ ਮੁਕਤੀ। ਇਹ ਚਾਰ ਮੁਕਤੀਆਂ ਦੱਸੀਆਂ ਵਿਦਵਾਨਾਂ। ਇਹ ਵਾਹਿਗੁਰੂ ਸ਼ਬਦ ਦੇ ਚਾਰ ਅੱਖਰ ਕਹਿੰਦੇ ਜਦੋਂ ਜਪੋਗੇ ਤੇ ਚਾਰੇ ਦੀਆਂ ਚਾਰੇ ਮੁਕਤੀਆਂ ਪ੍ਰਾਪਤ ਹੋ ਜਾਣਗੀਆਂ ਜਪਣ ਵਾਲਿਆਂ ਨੂੰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਚਾਰ ਮੁਕਤੀਆਂ ਬਾਰੇ ਥੋੜਾ ਜਿਹਾ ਸਮਝੀਏ ਵੀ ਕਿਹੜੀਆਂ ਕਿਹੜੀਆਂ। ਸਲੋਕ ਮੁਕਤੀ ਹੁੰਦੀ ਹੈ ਆਪਣੇ ਇਸ਼ਟ ਦੇਵ ਦੇ ਲੋਕ ਚ ਜਾ ਵਸਣਾ, ਜਿੱਥੇ ਗੁਰੂ ਨਾਨਕ ਸਾਹਿਬ ਰਹਿੰਦੇ ਆ ਉੱਥੇ ਜਾ ਕੇ ਰਹਿਣਾ ਉਸ ਲੋਕ ਚ। ਮੰਨ ਲਓ ਇਹ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੀ ਨਗਰੀ ਹੈ ਨਾ ਪਟਿਆਲਾ, ਮਹਾਰਾਜ ਜੀ ਦੇ ਬਚਨਾਂ ਨਾਲ ਵਸਿਆ ਅਤੇ ਨੌਵੇਂ ਪਾਤਸ਼ਾਹ ਦੀ ਨਗਰੀ 'ਚ ਅਸੀਂ ਵੱਸ ਰਹੇ ਹਾਂ। ਇਹਨੂੰ ਕਹਿੰਦੇ ਨੇ ਸਾ ਲੋਕ ਮੁਕਤੀ, ਗੁਰੂ ਦੀ ਨਗਰੀ ਦੇ ਵਿੱਚ ਰਹਿਣਾ। ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਦੀ ਨਗਰੀ ਹੈ, ਗੁਰੂ ਨਗਰੀ 'ਚ ਵੱਸਣਾ ਉਹ ਸਲੋਕ ਮੁਕਤੀ ਹੈ। ਇੱਦਾਂ ਉਹ ਵੀ ਇੱਕ ਲੋਕ ਹੈ ਸੂਖਮ ਮੰਡਲ ਦੀਆਂ ਖੇਡਾਂ 'ਚ, ਸੱਚਖੰਡ ਵਸੈ ਨਿਰੰਕਾਰ ਵਾਲੀ ਖੇਡ, ਉੱਥੇ ਉਸ ਉਹਦੇ ਕੋਲ ਜਾ ਕੇ ਉਸ ਭਾਵ 'ਚ ਪਹੁੰਚ ਕੇ ਉੱਥੇ ਸਲੋਕ 'ਚ ਜਾ ਕੇ ਉਸ ਲੋਕ 'ਚ ਵੱਸਣਾ ਉਹ ਸਲੋਕ ਮੁਕਤੀ। ਦੂਸਰੀ ਹੁੰਦੀ ਸਮੀਪ ਮੁਕਤੀ, ਕੋਲ ਰਹਿਣਾ ਹਰ ਵੇਲੇ ਆਪਣੇ ਮਾਲਕ ਦੇ, ਹਰ ਵੇਲੇ ਕੋਲ, ਜਿਵੇਂ ਭਾਈ ਆਲਮ ਸਿੰਘ ਨੱਚਣਾ ਕਲਗੀਧਰ ਜੀ ਦੇ ਕੋਲ ਹੀ ਰਹੇ ਹਰ ਵੇਲੇ, ਸਾਰੀ ਉਮਰ ਸੁੱਤੇ ਨਹੀਂ ਪਹਿਰੇ 'ਤੇ ਰਹੇ। ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਰਾਜਣਾ ਰਾਤ ਨੂੰ ਬਾਹਰ ਪਹਿਰੇ 'ਤੇ ਖਲੋਣਾ, ਜਿੱਧਰ ਜਾਣਾ ਨਾਲ, ਜੇ ਚੌਰ ਸਾਹਿਬ ਕਰਨਾ ਸਾਹਿਬ ਦੇ ਸੀਸ 'ਤੇ। ਇਹਨੂੰ ਕਹਿੰਦੇ ਸਮੀਪ ਮੁਕਤੀ, ਆਪਣੇ ਇਸ਼ਟ ਦੇ ਕੋਲ ਰਹਿਣ ਵਾਲੀ ਮੁਕਤੀ, ਸਮੀਪ ਮੁਕਤੀ। ਤੀਸਰੀ ਹੈ ਸਰੂਪ ਮੁਕਤੀ, ਵੀ ਜਿਹੋ ਜਿਹਾ ਇਸ਼ਟ ਹੈ ਉਹਦੇ ਵਰਗੇ ਹੋ ਜਾਣਾ। ਕਲਗੀਧਰ ਨੇ ਆਪਣੇ ਖਾਲਸੇ ਨੂੰ ਆਪਣਾ ਰੂਪ ਬਣਾ ਕੇ ਸਰੂਪ ਮੁਕਤੀ ਦੇ ਦਿੱਤੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਪਾਤਸ਼ਾਹ ਨੇ ਖੰਡੇ ਦੀ ਪੋਲ ਛਕਾ ਕੇ ਚਮਕੌਰ ਦੀ ਗੜੀ 'ਚ ਮੱਥਾ ਹੀ ਟੇਕਤਾ ਖਾਲਸੇ ਦੇ ਸਾਹਮਣੇ ਪੰਜਾਂ ਅੱਗੇ, ਉਦੋਂ ਆਪਣੇ ਖਾਲਸੇ ਨੂੰ ਆਪਣਾ ਸਰੂਪ ਦੇ ਤਾ ਨਾ। ਆਹ ਸਰੂਪ ਖਾਲਸਾ, ਖਾਲਸੇ ਦਾ ਜਿਹੜਾ ਸਰੂਪ ਹੈ ਇਹ ਕਲਗੀਧਰ ਦਾ ਸਰੂਪ ਹੈ, ਦਸਵੇਂ ਪਾਤਸ਼ਾਹ ਨੇ ਆਪਣਾ ਸਰੂਪ। ਇਹਨੂੰ ਸਰੂਪ ਮੁਕਤੀ ਕਹਿੰਦੇ ਵੀ ਆਪਣੇ ਇਸ਼ਟ ਵਰਗਾ ਹੀ ਰੂਪ ਹੋ ਜਾਣਾ, ਉਹਦੀ ਬੰਦਗੀ ਕਰ ਕਰਕੇ ਉਹਦੇ ਵਰਗਾ ਹੀ ਸਰੂਪ ਹੋ ਜਾਣਾ। ਚੌਥੀ ਆ ਸਜੁਜ ਮੁਕਤੀ, ਸਜੁਜ ਮੁਕਤੀ ਹੁੰਦੀ ਜਿਵੇਂ ਖੰਡ ਪਾਣੀ 'ਚ ਘੁਲ ਕੇ ਇੱਕੋ ਪਾਣੀ ਦਾ ਰੂਪ ਹੋ ਜਾਂਦੀ, ਲੂਣ ਪਾਣੀ 'ਚ ਪਾਓ ਵਿੱਚ ਘੁਲ ਕੇ ਉਹਦਾ ਰੂਪ ਹੋ ਗਿਆ। ਆਪਣੇ ਇਸ਼ਟ ਦੇਵ ਦੇ ਵਿੱਚ ਮਿਲ ਕੇ ਉਹਦੇ 'ਚ ਭੇਦ ਹੀ ਹੋ ਜਾਣਾ, ਆਪਣੀ ਹਸਤੀ ਮਿਟਾ ਦੇਣੀ, ਉਹਨੂੰ ਕਹਿੰਦੇ ਆ ਸਜੁਜ ਮੁਕਤੀ। ਵਾਹਿਗੁਰੂ ਕਹੋਗੇ ਤੇ ਵਾਹਿਗੁਰੂ ਕਹਿ ਕੇ ਚਾਰੇ ਦੀਆਂ ਚਾਰੇ ਮੁਕਤੀਆਂ ਪ੍ਰਾਪਤ ਹੋ ਜਾਣਗੀਆਂ। ਭਾਈ ਗੁਰਦਾਸ ਜੀ ਕਹਿੰਦੇ ਏਡੀ ਬਰਕਤ ਹੈ ਇਹਦੇ ਵਿੱਚ, ਉਹਨਾਂ ਪੰਡਤਾਂ ਨੂੰ ਕਹਿੰਦੇ ਇਹ ਵਾਹਿਗੁਰੂ ਸ਼ਬਦ 'ਚ ਏਡੀ ਵੱਡੀ ਤਾਕਤ ਹੈ ਕਿ ਜਦੋਂ ਵਾਹਿਗੁਰੂ ਕਹੋਗੇ ਤੇ ਚਤੁਰ ਵਰਗ ਚਾਰੇ ਮੁਕਤੀਆਂ ਪ੍ਰਾਪਤ ਹੋ ਜਾਣਗੀਆਂ। ਸਤਨਾਮ। वाहे गुरु सतनाम वाहे गुरु
सतनाम वाहे गुरु सतनाम वाहे गुरु
सतनाम वाहे गुरु सतनाम वाहे गुरु
सतनाम वाहे गुरु सतनाम वाहे गुरु
ए नाम चतर वर्ग चारे मुक्तियां नू देन वाला चौ मुक्तियां दा दाता है
सुर तार समरण को सुख दाता
कहंदे फिर दूजी अगे होर खेड दस दे सुर तार दा मतलब हुंदा कल्प ब्रिच वांगू जिवें कल्प ब्रिच कोलों जेड़ा फल मंगीए ते ओ मिल जांदा है इसे तरह वाहिगुरु दा सिमरन करके जेड़ी इच्छा करिए सारे सुखां नू देण वाला है जिवें कल्प ब्रिच हर तरह का फल देण वाला ना उहदे कोलों जेड़ा फल मंगीए मिल जांदा है इसे तरह वाहिगुरु का सिमरन करके जेड़ा सुख मंगीए ओ सुख मिल जांदा वाहिगुरु सारे सिमरन जिन्ने भी सुख ने संसार दे उना दा बीज है वाहिगुरु गुरमंत्र आखो सतनाम
श्री वाहिगुरु
वाहिगुरु गुरमंत्र बीज है गुरु खालसा जी सुखां दा दुनिया दे पूरे ब्रह्मांड दे ही नहीं लोक परलोक दे जितने सुख ने उना सारे सुखां दा बीज है वाहिगुरु जिथे वाहिगुरु दा बीज बीजिया जाएगा उथे सुख उगणगे ही उगणगे उथे सुख होवेगा ही होवेगा कोई कहंदा जी अज जपोगे सुख फिर किते मिलू जदों जपोगे उदों ही सुख देण लग पैणा इन्हें जदों जपोगे उदों ही मन नूं सुख जदों कहोगे वाहिगुरु मन नूं सुख जिन्ना मर्जी मन परेशान होवे विचलित होवे अशांत होवे वाहिगुरु कहंदे ही उहदा असर हुंदा कि नहीं हुंदा वाहिगुरु 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 कोई विकार आउण लगे मन नूं विचलित करन लगे झट वाहिगुरु 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 करिए भजदा कि नहीं वह विकार अंदर नूं फिर दसो वाहिगुरु जपदिआं नालों नाल सुख प्राप्त हुंदा तो ऐसा नाम है ये वाहिगुरु गुरमंत्र कहंदे जिस दा सिमरन करके सारे सुख प्राप्त हो जांदे हन
चिंता मन चिंतर हर ज्ञाता
एक चिंता मणि हुंदी है जेदे कोल जेड़ी चितवनी करिए वह चितवनी पूरी हो जाती है चिंतन करन वालियां नू हर ज्ञान रूप चिंता मणि दा दाता है वाहिगुरु गुरमंत्र
वासुदेव सतजुग मन नाम
कहिंदे हुण जिहड़े चार अखर ने इहना बाबत सुनो सतयुग दे विच परमेशर नू वासुदेव कह के आराध्या जांदा सी अकालपुर गुरु ग्रंथ साहब विच भी महाराज जी ने परमेशर दा नाम वरत्या वासुदेव सर्वत्र मैं वासुदेव दा मतलब जिहड़ा सारिआं च वसदा सब नू प्रकाशन देव नाम प्रकाशन वाला सब च वस के जिहड़ा सब नू प्रकाश देवे उहनू कहिंदे ने वासुदेव हां जी
हर हर त्रेता फल दय काम
ओ है वाहवा हा हाए दा मतलब है हर हर जिहड़ा सारे फल बख्शदा जिहड़ा हर एक विच आया होया सुक्कियां नू हरे भरे करन वाला उस हर दा है हा हा
द्वापुर गोबिंद विजय प्रचंड
फिर गोबिंद गोबिंद ये भी परमेश्वर दा नाम है गोबिंद 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 संग नाम देओ मन लीना गोबिंदो परमेश्वर अकाल पुरख ओदे तो गग्गा लिया
कल केवल राकार अखंड
कलयुग विच राम जेड़ा सब च रमिया होया ऐसा नहीं भी कलयुग च राम तो सतयुग विच भी सी त्रेते द्वापर सारिआं विच जिहड़ा रमिआ ओ राम कहिंदे उहदा रारा अखंड है ओ लिआ
वेद चतुर युग जिहे निस्तारे
कहिंदे चौं अखरां तों मिलिआ है वाहिगुरु वाहवा दा मतलब वासुदेव जिहड़ा सारिआं च वसदा हाहे दा मतलब जिहड़ा हरी है गग्गे दा मतलब गोबिंद स्वरूप है रारे दा मतलब रमिआ होइआ है हुण चारां दे वक्खरे वक्खरे अर्थ भी दस दित्ते आ तो जेड़े चार वेद ने ਉਹਨਾਂ ਵੇਦਾਂ ਦਾ ਵੀ ਨਿਸਤਾਰਾ ਕਰਨ ਵਾਲਾ ਇਹ ਵਾਹਿਗੁਰੂ ਸ਼ਬਦ ਹੈ। ਵੇਦਾਂ ਨੂੰ ਵੀ ਤੇ ਪਰਮੇਸ਼ਰ ਦਾ ਨਾਮ ਹੀ ਤਾਰਦਾ, ਤੋ ਇਹ ਐਸਾ ਬਰਕਤ ਵਾਲਾ ਹੈ।
ਵਾਹਿਗੁਰੂ ਅਵਲੰਬ ਹਮਾਰੇ,
ਉਹ ਵਾਹਿਗੁਰੂ ਸਾਡਾ ਆਸਰਾ, ਉਹ ਵਾਹਿਗੁਰੂ ਸਾਡਾ ਅਵਲੰਬ ਹੈ, ਜਿਸ ਦੇ ਆਸ਼ਰਤ ਅਸੀਂ ਆਪਣਾ ਜੀਵਨ ਬਸਰ ਕਰਦੇ ਹਾਂ। ਅੱਗੇ ਹੋਰ ਭਾਈ ਸਾਹਿਬ ਜੀ ਵਿਸਥਾਰ ਕਰ ਰਹੇ ਨੇ ਇਸੇ ਵਾਹਿਗੁਰੂ ਗੁਰਮੰਤਰ ਦੀ ਵਿਆਖਿਆ ਸੰਸਕ੍ਰਿਤ ਵਿੱਚ ਉਚਾਰਨਗੇ। ਵਿਸ਼ਵੇਸਵੰ ਵਿਸਵ ਮਿਤ ਯੁਕਤੰ ਸੰਪਟੇ ਵਿਸਵ ਭੂਖਣ ਵਿਸਵ ਬੋਧ ਸਵਯੰ ਬ੍ਰਹਮ ਤੰ ਪ੍ਰਣਵਾਦੀ ਨਮਾਮਹਿੰ। ਇੱਦਾਂ ਵਾਹਵੇ ਅੱਖਰ ਦੀ ਵਡਿਆਈ ਕੀਤੀ, ਫਿਰ ਹਾਹੇ ਦੀ, ਫਿਰ ਗੱਗੇ ਦੀ। ਉਹ ਸੰਸਕ੍ਰਿਤ 'ਚ ਭਾਈ ਸਾਹਿਬ ਜੀ ਸ਼ਬਦ ਉਚਾਰਨ ਕਰ ਰਹੇ ਨੇ। ਆਪਾਂ ਅਗਲੇ ਪ੍ਰਸੰਗਾਂ ਵਿੱਚ ਇਹ ਕਥਾ ਸਰਵਣ ਕਰਾਂਗੇ।